ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਘਰ ਹੀ ਮੁੰਦ ਵਿਦੇਸ ਪਿਰ, ਨਿਤ ਝੂਰੇ ਸੰਭਾਲੇ, ਮਿਲਦਿਆਂ ਢਿੱਲ ਨਾ ਹੋਵੇ। ਜੇ ਨੀਅਤ ਰਾਸ ਕਰੇ, ਘਰ ਹੀ ਮੁੰਦ ਵਿਦੇਸ ਪਿਰ, ਨਿਤ ਝੂਰੇ ਸੰਭਾਲੇ, ਮਿਲਦਿਆਂ ਢਿੱਲ ਨਾ ਹੋਵੇ। ਜੇ ਨੀਅਤ ਰਾਸ ਕਰੇ, ਮਹੱਲਾ ਪਹਿਲਾ। ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ, ਟਿਚਰ ਜਾਣੈ ਭਲਾ ਕਰ, ਜਿਚਰ ਲੇਵੈ ਦੇ ਪੌੜੇ, ਜਿਨ ਉਪਾਏ ਜੀ ਤਿਨ ਹਰ ਰਾਖਿਆ। ਅੰਮ੍ਰਿਤ ਸੱਚਾ ਨਾਉ ਭੋਜਨ ਚਾਖਿਆ, ਤਿਬਤ ਰਹੇ ਆਗਾਏ ਮਿਟੀ ਪਪਾਖਿਆ। ਸਭ ਅੰਦਰ ਇੱਕ ਵਰਤੈ, ਕਿਨੈ ਵਿਰਲੈ ਲਾਖਿਆ। ਜਨ ਨਾਨਕ ਭਏ ਨਿਹਾਲ, ਪ੍ਰਭ ਕੀ ਪਾਖਿਆ। ਸਭ ਅੰਦਰ ਇੱਕ ਵਰਤੈ, ਕਿਨੈ ਵਿਰਲੈ ਲਾਖਿਆ। ਜਨ ਨਾਨਕ ਭਏ ਨਿਹਾਲ, ਪ੍ਰਭ ਕੀ ਪਾਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸਾਹਿਬ ਜੀਓ, ਨਾ ਹਉਂ ਜਤਿ ਸਤਿ, ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪਰਨਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੋ ਨਾਹੀਂ ਵਿਸਰਿਆ। ਡੰਡੋਤ ਬੰਧਨ ਅਨਿਕ ਬਾਰ, ਸਰਬ ਕਲਾ ਸਮਰਥ, ਡੋਲਨ ਤੇਰਾ ਖੋ ਪ੍ਰਭੂ, ਰਾਖੋ ਪ੍ਰਭੂ ਡੋਲਨ ਤੇ, ढोलन ते राखो प्रभु, नानक दे कर हथ। परम सम्मान योग गुरु ग्रंथ साहिब महाराज जी दे पावन पवित्र हजूरी अंदर गुरुद्वारा मंजी साहिब दीवान स्थान ते आप जी ने आज जो अमृत वेले सचखंड श्री हरिमंदर साहिब जी तो पावन पवित्र हुक्म रूप शब्द हजूर ने समुची मानवता नू बख्शिश कीता, उस पवित्र हुक्म दे शलोक और पौड़ी दा पाठ आप जी ने खुणे श्रवण कीता है। आओ इन्हां अमृत बचना दी विचार गुरु रामदास सच्ची सरकार गुरु ग्रंथ साहिब दे शब्द दी अजमत कला वरताउन, अंदर दी भावना श्रद्धा एकाग्रता नाल विचार करन दी दात बख्शन। आप जितने गुरु चरना अंदर हाजिर हो बख्शो आसीस। विचार दी प्रारंभता तो पहला उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी।
सतनाम वाहे गुरु साहिब जी। सलोक महला पहला।
ए अमृत बचन जो अज हजूर ने हुक्म रूप विच बख्शिश कीते ने, ए वडहंस की वार और इस वार दी जो बीवीं पौड़ी है इसनू हजूर ने अज सानू बख्शिश कीती है। शलोक गुरु नानक साहब जी दे उच्चारण कीते ने और पौड़ी तन गुरु रामदास सच्चे पातशाह जी दी उच्चारण कीती है। गुरबाणी दी तरतीब नू जानन वाले सज्जन ए भली प्रकार जानदे ने कि जिथे गुरु ग्रंथ साहिब दी बाणी विच राग निर्धारित शब्द ने, अष्टपदियां ने, शंत ने, उत्थे हजूर ने गुरु ग्रंथ साहिब जी दे अंदर 22 वारां भी दर्ज कीतियां ने। इन्हां 22 वारां दे विचों 20 वारां ओह ने कि जिन्हां दे नाल हजूर ने शलोक भी दर्ज कीते। उंज वैसे काव्य रूप दे अंदर वार केवल पौड़ियां दा रूप हुंदी है। पौड़ियां दी बंतर नूं आपां वार कहिंदे हां, जिवें भाई गुरदास साहिब दियां वारां ने ओह केवल पौड़ियां ने, पर गुरु ग्रंथ साहिब दी बाणी विच 20 वारां ऐसियां ने कि जिन्हां दियां पौड़ियां दे नाल हजूर ने शलोक भी दर्ज कीते। सोजवान विद्वान ये गल कहिंदे ने कि धन गुरु अर्जुन देव महाराज जी ने वारियां वारां दियां पौड़ियां दे नाल आप शलोक दर्ज कराए ने, ते जेड़े शलोक वारां तो बचे ने ते उन्हां दा सरलेख गुरु ग्रंथ साहिब विच दे दिता। शलोक वारां ते वधीक दो वारां गुरु ग्रंथ साहिब विच ने जेड़ियां केवल पौड़ियां रूप ने, उन्हां वारां विच कोई शलोक नहीं। एक तो वार कै बसंत की वार महल पंजवां, हर का नाम त्याय कै को खरिया भाई, ते दूसरा है राम कली की वार, राय बलवंड तथा सतह डूम आखी, नाउ करता कादर करे क्यों बोल होवै जो खीमद है, दे गुणा सत पैन पार आव कै पारंगत दान पड़ी हुंद है। इस वार दियां अठ पौड़ियां, पर जेड़ी अज हुक्म रूप आई है ये बड़हंस की वार की वीवी पौड़ी है, ते इस वार की जेड़ी धुनी दर्ज की वो लल्ला बहलीमा की धुनी का जिक्र किया गया है। मैं सिर्फ थोड़ी जी आराम विच बेनती करनी चाहना कि देखो इस वार विच टोटल जेड़ियां पौड़ियां ने वो 21 ने, पौड़ियां सारियां गुरु रामदास जी दियां ने। इस वार दे विच 43 शलोक ने, इन्हां 43 शलोकां विचों 40 शलोक धन गुरु अमरदास महाराज जी दे ने, ते 3 शलोक धन गुरु नानक साहब जी दे उचारण कीते। पहली पौड़ी इस दी जिहड़ी है इस वार दी, उस नाल हजूर ने 3 शलोक दर्ज कीते ने, ते बाकी 20 पौड़ियां दे नाल सतगुरु ने एक एक पौड़ी नाल 2-2 शलोक दर्ज कीते ने। 21 पौड़ियां ते 43 शलोक ने, ते हर एक पौड़ी दियां 5-5 तुकां गुरदेव ने दर्ज कीतियां। 21 पौड़ियां दियां एक एक पौड़ी दियां 5-5 तुकां ने। धन गुरु नानक साहिब दे ए शलोक ने, ते इस करके इस दा सरलेख भी यही हजूर ने दर्ज किया है कि शलोक महला पहला। इस शलोक दे उचारण करता पहले गुरदेव धन गुरु नानक साहिब महाराज जी हन।
करहि मुंद वदेश पिर नित चूरे संभाले।
इस पहले शलोक दी पहली तुक है करहि मुंद, धन गुरु नानक साहिब फरमा रहे ने विदेश पिर नित चूरे संभाले। थोड़ा जा इत्थे आप जी अज टेक के पहला बेनती सुनियो, क्योंकि हुक्मनामे दी कथा दा भाव ए वे कि जिथे असी साखियां प्रमाण जां कई तरह दियां उदाहरणां देने सिर्फ वो शब्द दा सिद्धांत समझण लई दृढ़ कर ली, उंज वैसे हुक्म दी विचार दा अर्थ के वे अखरी अर्थ भाव अर्थ सुन वाले नू और कथा करन वाले नू समझ पै जा। बेनती करा पहली बचन कह घर की मुंद विदेश पिर नित झूरे संभाले। पहला शब्द आया घर, ये अखरी अर्थ करांगे कि घर विच घर ही घर विच। अगे शब्द कह मुंद, मुंद दा अर्थ कह जीव इस्त्री जीव आत्मा। कहन लगे विदेश पिर, विदेश का अर्थ आप समझने परदेश विच, ते पिर का अर्थ है पति। कहिंदे ने हजूर के घर की मुंद विदेश पिर नित झूरे, ओ जीवी इस्त्री रोज झूरदी कह रोज झुरी जांदी है, ते महाराज कहिंदे ने झूरदी कोई संभाले ते झुरदी कोई याद करदी। थोड़ी जी नूं अर्थ तां इत्थे पहला करने चाहांगा विस्तार नाल कथा करन तो पहला, क्योंकि इत्थे घर ही मुंद जे ए अर्थ करांगे ते अर्थ होणगे कि जीव इस्त्री अपने घर विच है विदेश पिर, पर उहदा पति परमात्मा विदेश विच है। पर सारी गुरु ग्रंथ साहिब दी बाणी विच तकरीबन पति परमात्मा दा जिक्र घर विच कीता गया है। अनवै अर्थ इहदे होणगे, इहदे अर्थ होणगे घर ही। इत्थे रुकांगे आपां, जो पाठ किया गया विश्राम इस तरह ही लगने घर की मुंद प्रदेश फिर पर जो अर्थ करांगे तो अर्थ होणगे घर ही इहदा अर्थ होवेगा कि परमात्मा पति घर विच ही है अर्थ करांगे घर की फिर परमात्मा पति घर विच है ते नाल महाराज कहिंदे ने कि मुंद मुंद दे धद्दे नूं लगी है सियारी व्याकरण अनुसार इहदा अर्थ होणगे मुंद ने इस्त्री ने पति नूं परदेश जाणिया है फिर बेनती सुनियो घर ही परमात्मा पति घर है जीव इस्त्री समझदी है वह परदेश विच है घर ही मुंद विदेश फिर वह समझदी है कि परमात्मा पति दूर है झूरे संभाले रोज़ झूर दिए तो उन्हें याद कर दी है। पहली बेनती के घर शब्द गुरु ग्रंथ साहिब विच बहुत वारी आया है तो हर जगह पर घर के अर्थ इको नहीं क्योंकि इतने भी शब्द घर आया है थोड़े जे अर्थ असी वेख लीए एक तो गुरु ग्रंथ साहिब विच घर शब्द आया रागां दे नाल जिवें घर दूजा घर तीजा घर चौथा घर पंजवा यह हजूर ने 17 तक घर की वरतों की है अमृत बाणी विच उस उंज वैसे घर शब्द के अर्थ बहु मिलणगे पर जेकर कोई बंदा इन्ना को पुछ लवे कि गुरबाणी विचों घर शब्द के अर्थ दसो तो गुरमुखो उन्नी देर तक घर के अर्थ सही स्पष्ट नहीं होणगे जिन्नी देर तक तुक नहीं पढ़ी जाएगी क्योंकि तुक दसेगी कि यह घर शब्द किस परपेक विच वरत्या हुण शब्द घर का अर्थ असी निवास अस्थान भी कहने घर मैं सूख बाहर फुन सूखा इहदा अर्थ करांगे अपना बनिया होया घर दूसरा गुरबाणी के अंदर घर का अर्थ शरीर भी बनिया है जिवें गुरदेव दे अमृत बचन ने कि ऐसे घर हम बहुत बसाएं जब हम राम गर्भ होए आए घर का अर्थ रहन वाला घर का अर्थ है शरीर घर तीसरा गुरु ग्रंथ साहिब की बाणी विच घर का अर्थ है धर्म ग्रंथ शास्त्र वो असी रोज़ पढ़ने छे घर छे गुर छे उपदेश उत्थे छे घर का अर्थ है छे शास्त्र चौथा घर का अर्थ है रुतबा हरख अनंत सोग नहीं बिया सो घर गुरु नानक को दिया उत्थे घर का अर्थ है रुतबा उस तो अगे असी पढ़ने घर का अर्थ इस्त्री बाणी विच आउंदा घर का मास चंगेरा इहदा अर्थ है घर वाली जां आउंदा घर की नार इत्थे घर की नार का अर्थ भी है घर वाली मैं तां अर्ज कीती कि हजूर ने घर शब्द निवास अस्थान लई घर शब्द धर्म ग्रंथां लई घर शब्द रुतबे वास्ते घर शब्द शरीर वास्ते घर शब्द इस्त्री वास्ते उस तो अगे गुरु ग्रंथ साहिब की बाणी विच घर शब्द की वरतों हजूर ने खिरदे वास्ते भी की है असी पढ़ने हाँ कि घर ही मैं अमृत भरपूर है मन मुखा साध न पाया उत्थे घर दर ते खिरदा घर दे अर्थ परमात्मा विच पहुंची होई ये भेद आत्मा की अवस्था भी होए जिमें असी पढ़ने हाँ निज कर मैल पावो सुख सहजे बौर ना होएगो फेरा इत्थे जरा शब्द हजूर ने घर वरत्या है इत्थे घर दे अर्थ ने खिरदा हजूर कह रहे ने बख्शिश कर रहे ने कि घर ही मैं फिर अर्थ कर लगावा दोबारा ये कि परिपति परमात्मा घर विच ही है अनवय दे अर्थ होणगे घर ही फिर ये अर्थ कर लगे शब्द वरतने पैणगे कि परमात्मा पति घर विच है मुंद परदेश मुंद दे धद्दे नूं सिहारी इहदा अर्थ इस्त्री ने जीव ने मनुख ने उस परमात्मा पति नूं परदेश भी जाणिया ते महाराज कहिंदे ने परदेश भी जाण के नित झूरे रोज़ झुरदी है जीव आत्मा संभाले ते इस झोरे विच संभाले दा अर्थ है उन्हूं याद करदी है
मिलदियां ढिल ना होवे जे नीयत रास करे।
देखो गुरु नानक साहिब जी दी कृपा इस सलोक विच सब कुछ गुरदेव ने दस दिता जिन्ने लोग परमात्मा नूं पाण दे अभिलाषी ने जिन्हां दे अंदर प्रभु नूं मिलण दी एक तड़प है जिन्हां अंदर अपने साईं विच अभेद होण दी एक जग्यासा है सतगुरु कहिंदे ने देरी नहीं होवेगी बिल्कुल देर नहीं लगेगी हजूर कहिंदे ने मिलदियां ढिल ना होवे बिल्कुल देरी नहीं होगी, पर एक काम कर, जे नीयत रास करे। जेड़ा नीयत शब्द है ये अरबी का शब्द है। नीयत दे अर्थ की ने, क्योंकि असी आम तौर पर शब्द नीयत वरते ने। नीयत अरबी का शब्द है ते इहदे अर्थ ने मन का इरादा, मन के संकल्प जां मन के फुरने। हजूर कहिंदे ने परमात्मा पति नू जीव आत्मा मिलदियां देरी नहीं लगेगी, ढिल नहीं होवेगी, बिल्कुल तेनू अज की इस वेले की इस घड़ी की ओदी प्राप्ति हो जाएगी। पर एक काम कर, तू अपने मन की रीयत रास कर। जे तेरे मन की नीयत रास नहीं ते नीयत रास होने तो बिना ओदी प्राप्ति नहीं हो सकती। आओ थोड़ा जिहा असीं इस शलोक नू गुरु ग्रंथ साहिब की पवित्र बाणी चो देखी। सुबह जदों हुक्मनामा हो रहा सी ते कुदरती तौर ते विचार लई ख्याल उदों पैदा हुंदे, उदों मैनू गुरु ग्रंथ साहिब की बाणी विचों नीयत शब्द संबंधी बहुत थाई ख्याल गया। एक तो कबीर साहब के तीन चार शलोक ने, एक बाबा फरीद साहब का शलोक है, तो उस शलोक की व्याख्या धन गुरु अमरदास जी ने की। असी पहले शलोक ते रुके हाँ कि जीव इसत्री समझदी हो परदेश है, पर वह तो घर विच बैठे। गुरदेव कहिंदे ने मिलदियां देरी नहीं होवेगी, पर एक काम कर, तू अपनी नीयत रात कर ले। पहली बेनती है कि वह घर विच है, वह दूर नहीं। जितने भी आपां बैठे हाँ धन गुरु ग्रंथ साहिब की बाणी विचों दर्शन करिए, असी हजूर पढ़ने सतगुरु के अमृत बचन। एक शब्द आउंदा गुरदेव जी का, दै दी शतर मेघ घटाघट दामन चमक डरायो, सेज अकीले नींद नौ नैने पिर परदेश सदायो। ये अर्थ होणगे सलोक दे। कहिंदे ने चार चफेरे काली घटा चढ़ के आ गई, बदल चमकते पए ने, बदलों की गरज सुनाई देंदी पई है, बिजली चमक रही है, पर कहिंदे ने की करां, सेज कली है, अकली बैठी हाँ, तो पति तो परदेश गया होया है। अखरी अर्थ ये ने, दह दी शतर मेघ घटाघट दामन चमक डरायो, बिजली की चमक डराउंदी पई है, सेज अकेली नींद नौ नैने पिर परदेश सदायो। हन नौन नहीं संदेश रो मायो। देखो अगे बड़े सोहने उत्तर मिल गए। कहिंदे ने मां हुण तां पति की कदी चिट्ठी भी नहीं आई, कदी ओदी पत्रिका भी नहीं आई, हुण नहीं संदेशरो मायो। एक कोसरो सिद्ध करत लाल, सिद्ध दा अर्थ तय करना। एक कोसरो सिद्ध इहदा मतलब जदों एक को पंध तय करदा सी, एक को चल के जांदा सी, सिद्ध दा अर्थ हुंदा सफलता। एक कोसरो सिद्ध करत लाल तब चतर पात्रो आयो, उदों चार चार चिट्ठियां भेजदा सी, हुण नहीं संदेशरो मायो। नाल वचन कीता कि क्यों विसरै ए लाल प्यारो, सर्व गुणा सुखदायो, मंदर चर कै पंथ निखारू नैन नीर पर आयो। अखां पानी नाल भिज गईयां, पर पति तां परदेश है। अगे देखो सतगुरु उत्तर की देंदे, कहिंदे ने नहीं जीव आत्मा, नहीं जीव इस्त्री, सच एवे तू मत कह के पति परदेश है, वह तां तेरे खिरदे दी सेज उत्ते बैठा है। कहन लगी नहीं मैं इकली हाँ, कहिंदे ने तू इकली नहीं, तेरे खिरदे दी सेज ते वे, पर तेरे विच इक घाट है, तेरे खौमे दे पर्दे ने, खौमे दी दीवार ने उन्हूं परदेशी बना दिता है। तां घर विच ही, जे घर विच ही पति दे सामने पर्दा होवे ते परदेश हो जांदा, वह दूर नहीं। देखो अगले बचन ने, खौं खौं भीत भयो है बीचो, सुनत देश निकटायो। देखो पहला सी पिर परदेश सदायो, समझो इस गल, प्रकरण चल रहा पति परदेश है, पर नाल गुरदेव कहिंदे नहीं वह नेड़े है, घर विच है। हाँ हाँ भीत भयो है बीचो, खौमे की कंध खौमे की दीवार विच खिची गई, सुनत देश निकटायो, तो बिल्कुल नेड़े है। महाराज वह दीवार का दी पां बीरी के पात परदो, पंभीरी का आ तितली है ना, उहदा खंभ किन्ना पतला है, खौमे का इन्ना कु पतला जिहा पर्दा प्यारे पति तो दूर करी बैठा है। सच एवे भावें नज़दीक तो होवे, पर जिन्नी देर तक स्पर्शता नहीं उन्नी देर तक अंदर रहमत नहीं वरती। नज़दीकता होनी होर चीज़ है, तो स्पर्शता होनी होर चीज़ है। उदाहरण के तौर पर लोहिया तो पारस बिल्कुल नेड़े पए ने, दो सदियों के तीन सदियों के ਮੰਨ ਲਓ 20 ਸਦੀਆਂ ਦਾ ਲੋਹਾ ਅਤੇ ਪਾਰਸ ਬਿਲਕੁਲ ਨੇੜੇ ਨੇ, ਪਰ ਫਰਕ ਇੰਨਾ ਕੁ ਹੈ ਕਿ ਰਾਈ ਦੇ ਦਾਣੇ ਜਿੰਨਾ ਅਤੇ ਕੋਲ ਪਿਆ ਹੋਇਆ ਲੋਹਾ ਸਦੀਆਂ ਪਰ ਲੋਹਾ ਰਹਿੰਦਾ, ਪਰ ਜਦੋਂ ਸਪਰਸ਼ ਹੋਣ ਦੀ ਦੇਰ ਹੈ ਉਦੋਂ ਲੋਹਾ ਵੀ ਸੋਨਾ ਬਣ ਜਾਂਦਾ। ਮੈਂ ਬੇਨਤੀ ਕਰਾਂ, ਗੁਰੂ ਦੀ ਨਜ਼ਦੀਕਤਾ ਕੁਝ ਹੋਰ ਚੀਜ਼ ਹੈ, ਪਰ ਸਪਰਸ਼ ਤਾਂ ਮਿਲ ਜਾਣੀ, ਇਹਦਾ ਸਵਾਦ ਹੀ ਕੁਝ ਵੱਖਰਾ ਹੈ। ਸਤਿਗੁਰੂ ਜੀ ਕਹਿ ਰਹੇ ਨੇ ਕਿ ਖੌਮੇ ਦਾ ਪੜਦਾ ਜਿਹੜਾ ਸਾਈ ਨੂੰ ਮਿਲ ਨਹੀਂ ਦਿੰਦਾ, ਅਤੇ ਕਰੀਏ ਕੀ, ਜਦੋਂ ਮਿਲ ਜਾਂਦੇ ਹਾਂ ਆਪਣੇ ਪੈਦਾ ਕੀਤੇ ਹੋਏ ਦਰਵਾਜ਼ੇ ਮਿਲ ਨਹੀਂ ਦਿੰਦੇ। ਕਦੀ ਪੜਦਾ ਆ ਜਾਂਦਾ ਮੇਰੇ ਕੋਲ ਧਨ ਬੜਾ ਹੈ, ਉਹ ਰੋਕ ਦਿੰਦਾ ਸਾਈ ਨੂੰ। ਕਦੀ ਪੜਦਾ ਆ ਜਾਂਦਾ ਮੇਰੇ ਕੋਲ ਅਕਲ, ਮੇਰੇ ਕੋਲ ਵਿਦਵਤਾ, ਮੇਰੇ ਕੋਲ ਸਿਆਣਪ ਬੜੀ ਹੈ, ਉਹ ਪਰਦਾ ਫਿਰ ਸਾਈ ਤੋਂ ਦੂਰੀ ਬਣਾ ਦਿੰਦਾ। ਕਦੀ ਪੜਦਾ ਆ ਜਾਂਦਾ ਮੇਰੀਆਂ ਬਾਹਾਂ ਵਿੱਚ ਤਾਕਤ ਬੜੀ ਹੈ, ਸਾਰੀਆਂ ਗੱਲਾਂ ਹਉਮੇ ਨਾਲ ਜੁੜੀਆਂ ਨੇ। ਕਦੀ ਇਹ ਆ ਜਾਂਦਾ ਕਿ ਮੇਰੀ ਸਰਕਾਰੇ ਦਰਬਾਰੇ ਪਹੁੰਚ ਪਹੁੰਚ ਹੈ। ਕਦੀ ਇਹ ਪਰਦਾ ਆ ਜਾਂਦਾ ਮੇਰੇ ਤੋਂ ਵੱਧ ਰੂਪਵੰਤ ਕੋਈ ਨਹੀਂ, ਕਦੀ ਇਹ ਪਰਦਾ ਆ ਜਾਂਦਾ ਮੇਰੇ ਤੋਂ ਵੱਧ ਆਚਾਰਵੰਤ ਕੋਈ ਨਹੀਂ, ਮੇਰੇ ਤੋਂ ਵੱਧ ਉੱਚੀ ਕੁੱਲ ਵਾਲਾ ਕੋਈ ਨਹੀਂ। ਬਸ ਪਿਆਰਿਓ, ਇਹ ਖੌਮੇ ਦਾ ਪਰਦਾ ਜਿਹੜਾ ਪਰਮਾਤਮਾ ਨਾਲ ਸਪਰਸ਼ਤਾ ਨਹੀਂ ਗੁਣ ਦਿੰਦਾ। ਨਜ਼ਦੀਕ ਤਾਂ ਹੁੰਦੀ ਹੈ ਕਈ ਵਾਰੀ ਜਗਿਆਸੂਆਂ ਦੀ, ਕਈ ਵਾਰੀ ਬੜੀ ਬਾਣੀ ਪੜ੍ਹਨ ਵਾਲੇ ਸੱਜਣ ਮਿਲਦੇ ਨੇ, ਗੁਰਮੁਖੋ ਗੁਰਦੁਆਰੇ ਰੋਜ਼ ਹਾਜ਼ਰੀ ਭਰਨ ਵਾਲੇ ਮਿਲਦੇ ਨੇ, ਪਰ ਇੱਕ ਗੱਲ ਕਹਿੰਦੇ ਹਾਂ ਕਿ ਕਰੀਏ ਕਿ ਉਹ ਰਸ ਕਿਉਂ ਨਹੀਂ। ਅਤੇ ਮੈਂ ਉਦੋਂ ਆਪਣੇ ਮਨ ਦੀ ਗੱਲ ਕਰਨਾ ਹੁੰਦਾ ਕਿ ਸ਼ਬਦ ਕਰਕੇ ਅਕਰੀ ਅਰਥ ਅਸੀਂ ਵੀ ਕਰ ਰਹੇ ਹਾਂ, ਨਜ਼ਦੀਕਤਾ ਹੈ ਪਰ ਸਪਰਸ਼ ਤਾਂ ਨਹੀਂ। ਜਿੰਨੀ ਦੇਰ ਤੱਕ ਸਪਰਸ਼ ਤਾਂ ਨਾ ਹੋਵੇ ਓਨੀ ਦੇਰ ਤੱਕ ਜ਼ਿੰਦਗੀ ਪਲਟ ਨਹੀਂ ਸਕਦੀ। ਨੇੜ ਤਾਂ ਹੈ ਪਰ ਸਪਰਸ਼ ਤਾਂ ਨਹੀਂ। ਸਤਿਗੁਰੂ ਕਹਿੰਦੇ ਖਾਓ ਖਾਓ ਭੀਤ ਪਇਓ ਹੈ ਬੀਚੋ, ਸੁਨਤ ਦੇਸ਼ ਨਿਕਟਾਇਓ ਪਾਂ ਪੀਰੀ ਕੇ ਪਾਤ ਪਰਦੋ ਬਿਨ ਪੇਖੇ ਦੁਰਾਇਓ। ਬਸ ਇਸ ਨਿੱਕੇ ਜੇ ਪੜਦੇ, ਅਗਲੀ ਬੇਨਤੀ ਕਰਾਂ, ਉਹ ਘਰ ਵਿੱਚ ਹੈ ਪਰ ਬੰਦਾ ਬਾਹਰ ਭਾਲਦਾ ਫਿਰਦਾ ਹੈ। ਇਹ ਆਨੜੀਏ ਮਾਨੜਾ ਕਾਹੇ ਕਰੇ, ਆਪ ਨੇੜੇ ਕਰ ਹਰ ਰੰਗੋ ਕੀ ਨਾ ਮਾਣੇ, ਆਪ ਨੇੜੇ ਘਰ ਹਰ ਰੰਗੋ ਕੀ ਨਾ ਮਾਣੇ। ਝੱਲੀਏ ਕਮਲੀਏ ਇਸਤਰੀਏ, ਪਰਮਾਤਮਾ ਪਤੀ ਤੇਰੇ ਘਰ ਵਿੱਚ, ਤੂੰ ਕਿਉਂ ਨਹੀਂ ਉਹਦਾ ਪਾਰ ਪਿਆਰ ਪਈ ਮਾਣਦੀ। ਆਪ ਨੇੜੇ ਕਰ ਹਰ ਰੰਗੋ ਕੀ ਨਾ ਮਾਣੇ, ਸੌ ਨੇੜੇ ਧਨ ਕਮਲੀਏ। ਪਤੀ ਤਾਂ ਘਰ ਵਿੱਚ ਕਹਿ, ਸੌ ਨੇੜੇ ਪਤੀ ਪਰਮਾਤਮਾ, ਸੌ ਨੇੜੇ ਧਨ ਕਮਲੀਏ। ਬਾਹਰ ਕਿਆ ਢੂੰਡੇ, ਕਿੱਥੇ ਚੌਕੇ ਬਾਹਰ ਤੁਰਨ ਲੱਗ ਪਈ ਹੈ, ਪਰਮਾਤਮਾ ਪਤੀ ਦਾ ਤੇਰੇ ਅੰਦਰ ਹੈ। ਇੱਥੇ ਇੱਕ ਹੋਰ ਬੇਨਤੀ ਦਾਸ ਕਰ ਦੇਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਨੇ ਵਾਰ ਵਾਰ ਸਾਨੂੰ ਅੰਤਰਮੁਖੀ ਖੋ ਕੇ ਖੋਜਣ ਦੀ ਹਦਾਇਤ ਕੀਤੀ ਹੈ। ਅਸੀਂ ਬਾਹਰਮੁਖੀ ਖੋਜ ਵਿੱਚ ਤੁਰਾਂਗੇ, ਸੱਚ ਇਵੇਂ ਗਿਆਨ ਦੀ ਪ੍ਰਾਪਤੀ ਬਹੁਤ ਹੋਵੇਗੀ, ਪਰ ਬ੍ਰਹਮ ਗਿਆਨ ਦੀ ਪ੍ਰਾਪਤੀ ਤਾਂ ਹੋਵੇਗੀ ਜੇ ਅੰਦਰ ਦੀ ਖੋਜ ਵਾਲੇ ਪਾਸੇ ਤੁਰਾਂਗੇ। ਉਹ ਬਾਹਰ ਨਹੀਂ, ਉਹ ਅੰਦਰ ਹੈ। ਹੁਣ ਇੱਕ ਸਵਾਲ ਉੱਠੇਗਾ ਕਿ ਜੇ ਅੰਦਰ ਹੈ, ਅੱਜ ਤਾਂ ਸਾਇੰਸ ਬਹੁਤ ਤਰੱਕੀ ਕਰ ਗਈ। ਮੈਂ ਪਿਛਲੇ ਦਿਨ ਵੀ ਇੱਕ ਅਰਜ਼ ਕੀਤੀ ਸੀ, ਹੁਣ ਤਾਂ ਲੋਕ ਇਸ ਪਵਿੱਤਰ ਸ਼ਬਦ ਨੂੰ ਜਿਹੜਾ ਆਉਂਦਾ ਕਿ ਪਹਿਲੇ ਪਹਿਰੇ ਰੈਣਕੈ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਉੱਥੇ ਸਿਮਰਨ ਦਾ ਜ਼ਿਕਰ ਹੈ ਮਾਂ ਦੇ ਉਦਰ 'ਚ, ਜਿਵੇਂ ਅਸੀਂ ਪੜ੍ਹਦੇ ਹਾਂ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ। ਪਰ ਅੱਜ ਇੱਕ ਵਰਗ ਇਹ ਗੱਲ ਕਰਨ ਲੱਗ ਪਿਆ ਕਿ ਹੁਣ ਤਾਂ ਜੀ ਅਲਟਰਾਸਾਊਂਡ ਹੋ ਜਾਂਦਾ ਜੀ, ਜੇ ਸਿਮਰਨ ਚੱਲਦਾ ਹੋਵੇ ਤਾਂ ਕੰਪਿਊਟਰ 'ਚ ਨਾ ਪਤਾ ਲੱਗ ਜਾਏ। ਮੈਂ ਇੱਕ ਬੇਨਤੀ ਕਰਾਂ, ਬਹੁਤ ਕੁਝ ਸਾਡੇ ਸਰੀਰ ਵਿੱਚ ਐਸਾ ਹੈ ਜਿਹਨੂੰ ਨਾ ਕੰਪਿਊਟਰ ਦੱਸ ਸਕੇਗਾ ਅਤੇ ਨਾ ਕੋਈ ਸਾਇੰਸ ਦੱਸ ਸਕੇ। ਮੈਂ ਇਹ ਅਨਪੜ੍ਹਤਾ ਨਾ ਕੇਵਲ ਸਮਝਿਓ, ਦੇਖੋ ਉਹ ਪਰਿਪੂਰਨ ਪਰਮਾਤਮਾ ਦੀ ਜੋਤ ਸਾਡੇ ਅੰਦਰ ਹੈ। ਜੇ ਕਹੀਏ ਵੀ ਆਹ ਤਸਵੀਰ ਰਾਹੀਂ ਦਿਖਾਓ, ਬਹੁਤ ਕੁਝ ਐਸਾ ਜਿਹੜਾ ਅਦ੍ਰਿਸ਼ਟ ਹੈ ਪਰ ਦ੍ਰਿਸ਼ਟ ਮਾਨ ਨੂੰ ਚਲਾ ਰਿਹਾ ਹੈ। ਅਸੀਂ ਅੱਖਾਂ ਬਾਰੇ ਦੱਸ ਸਕਦੇ ਹਾਂ, ਨੱਕ ਬਾਰੇ ਦੱਸ ਸਕਦੇ ਹਾਂ, ਕਰਮ ਇੰਦਰੇ ਅਤੇ ਗਿਆਨ ਇੰਦਰੀਆਂ 'ਤੇ ਹੱਥ ਲਾ ਕੇ ਦੱਸ ਸਕਦੇ ਹਾਂ, ਪਰ ਕੋਈ ਇਹ ਨਹੀਂ ਦੱਸ ਸਕਦਾ ਮੇਰੀ ਆਤਮਾ ਕਿੱਥੇ ਹੈ। ਕਰਮ ਇੰਦਰੇ ਗਿਆਨ ਇੰਦਰੇ ਦ੍ਰਿਸ਼ਟ ਮਾਨ ਨੇ, ਪਰ ਆਤਮਾ ਅਦ੍ਰਿਸ਼ਟ ਹੈ। ਇਹ ਹੀ ਤਾਂ ਪਰਮਾਤਮਾ ਦੇ ਘਰ ਦੀ ਖੇਡ ਹੈ, ਕਿਵੇਂ ਅੰਦਰ ਅਤੇ ਕਿਵੇਂ ਬਾਹਰ ਹੈ। ਕਿ ਜਿਵੇਂ ਇਸ ਸਰੀਰ ਨੂੰ ਅਦ੍ਰਿਸ਼ਟ ਆਤਮਾ ਚਲਾਉਂਦੀ ਪਈ ਹੈ, ਅਤੇ ਸੱਚ ਇਵੇਂ ਇਸ ਦੇਸ ਦੇ ਸੰਸਾਰ ਨੂੰ ਅਦ੍ਰਿਸ਼ਟ ਪਰਮਾਤਮਾ ਚਲਾ ਰਿਹਾ। ਉਹ ਅਦ੍ਰਿਸ਼ਟ ਆਪਣੀ ਕਲਾ ਵਰਤਾਉਂਦਾ ਪਿਆ ਹੈ। ਫਿਰ ਬੇਨਤੀ ਕਰਾਂ ਕਿ ਬਹੁਤ ਕੁਝ ਐਸਾ ਜਿਹੜਾ ਸਰੀਰ ਵਿੱਚ ਰਹਿੰਦਾ ਹੈ ਪਰ ਵਕਤ ਸਿਰ ਵਕਤ ਪ੍ਰਗਟ ਹੋਈ ਜਾਂਦਾ, ਹਰ ਵੇਲੇ ਪ੍ਰਗਟ ਨਹੀਂ ਹੁੰਦਾ, ਸਮਾਂ ਆਉਣ 'ਤੇ ਉਹ ਪ੍ਰਗਟ ਹੁੰਦਾ। ਸਰੀਰ ਅੰਦਰ ਕਾਮ ਹੈ ਪਰ ਹਰ ਵਕਤ ਇਹਦੀ ਪ੍ਰਗਟਤਾਈ ਨਹੀਂ, ਵਕਤ ਹੈ। ਅੰਦਰ ਕ੍ਰੋਧ ਹੈ ਪ੍ਰਗਟ ਹੁੰਦਾ ਜਦੋਂ ਕੋਈ ਹੱਥ ਚੁੱਕੇ ਜਾਂ ਕੋਈ ਕਬੋਲ ਬੋਲੇ। ਅੰਦਰ ਮੋਹ ਹੈ, ਪ੍ਰਗਟ ਹੁੰਦਾ ਜਦੋਂ ਆਪਣੇ ਪਿਆਰਿਆਂ ਦੀ ਯਾਦ ਆਵੇ। ਅੰਦਰ ਹੰਕਾਰ ਹੈ, ਪ੍ਰਗਟ ਹੁੰਦਾ ਜਦੋਂ ਕਿਤੇ ਆਪਣੇ ਬਰਾਬਰ ਦੇ ਦੀ ਗੱਲ ਚੱਲੇ। ਅੰਦਰ ਲੋਭ ਹੈ, ਪ੍ਰਗਟ ਹੁੰਦਾ ਜਦੋਂ ਕਿਸੇ ਦਾ ਧਨ ਦੇਖਦਾ। ਜੇ ਇਹ ਵਾਸ਼ਨਾਵਾਂ ਅੰਦਰ ਅਦ੍ਰਿਸ਼ਟ ਨੇ, ਵਕਤ ਆਉਣ ਨਾਲ ਪ੍ਰਗਟ ਹੋ ਜਾਂਦੀਆਂ ਨੇ, ਉਹ ਭਲਿਆ ਪਰਮਾਤਮਾ ਤੇਰੇ ਸਰੀਰ ਅੰਦਰ ਗੁਪਤ ਆਪ ਵਰਦਾ ਹੈ। ਜਦੋਂ ਤੂੰ ਸ਼ਬਦ ਦੀ ਕਮਾਈ ਕਰੇਗਾ, ਉਹ ਵੀ ਅੰਦਰੋਂ ਪ੍ਰਗਟ ਜ਼ਰੂਰ ਹੋਵੇਗਾ। ਸਿਰਫ ਥੋੜ੍ਹੀ ਜਿਹੀ ਇੱਕ ਬੇਨਤੀ ਸਮਝ ਲਈ ਕਿ ਉਹ ਪਰਮਾਤਮਾ ਘਰ ਦੇ ਵਿੱਚ ਹੈ, ਉਹ ਬਾਹਰ ਨਹੀਂ। ਇੱਥੇ ਹਜ਼ੂਰ ਨੇ ਸ਼ਬਦ ਵਰਤਿਆ ਕਿ ਦੇਖ ਜੀਵ ਇਸਤਰੀ, ਤੂੰ ਭਟਕ ਨਾ, ਤੂੰ ਆਪਣੀ ਨੀਯਤ ਰਾਸ ਕਰ। ਹੁਣ ਨੀਯਤ ਰਾਸ ਕੀ ਹੈ? ਥੋੜ੍ਹੇ ਜਿਹੇ ਅਸੀਂ ਬਚਨ ਲੈ ਲੈਂਦੇ ਹਾਂ। ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ, ਸ਼ਲੋਕ, ਉਹਦੀ ਵਿਆਖਿਆ ਗੁਰੂ ਅਮਰਦਾਸ ਜੀ ਨੇ ਕੀਤੀ। ਬਾਬਾ ਸਾਹਿਬ ਕਹਿੰਦੇ ਨੇ ਕਿ ਉਹ ਮੇਰੇ ਵਾਹਿਗੁਰੂ, ਅਤੇ ਸ਼ਬਦ ਉਹਨਾਂ ਨੇ ਵੀ ਇਸਤਰੀ ਵੀ ਵਰਤਿਆ ਹੈ। ਕਹਿੰਦੇ ਨੇ, ਹੇ ਅੱਲਾ, ਹੇ ਪ੍ਰਭੂ, ਹੇ ਮੇਰੇ ਪਤੀ, ਜੇ ਮੈਂ ਆਹ ਸੋਹਣੇ ਕੱਪੜੇ ਪਾ ਕੇ ਤੁਰਿਆ ਫਿਰਨਾ ਵਾਂ, ਜੇ ਸੋਹਣੀਆਂ ਪੁਸ਼ਾਕਾਂ ਪਾ ਕੇ ਤੁਰਿਆ ਫਿਰਨਾ, ਅਤੇ ਤੂੰ ਮੇਰੇ 'ਤੇ ਰੀਝਦਾ ਨਹੀਂ, ਮੇਰੇ ਕੱਪੜੇ, ਮੇਰੇ ਸ਼ਿੰਗਾਰ ਦੇਖ ਕੇ, ਅਤੇ ਮੈਂ ਇਹ ਸਾਰੇ ਕੱਪੜੇ ਪਾੜ ਪਾੜ ਕੇ ਲੀਰੋ ਲੀਰ ਕਰ ਦੇਣਾ। ਉਹਦੇ ਵਿੱਚ ਵੀ ਜ਼ਿਕਰ ਨੀਅਤ ਦਾ ਹੈ ਕਿ ਮੈਂ ਸਾਰੇ ਕੱਪੜੇ ਪਾੜ ਕੇ ਇਹਦੀ ਗੋਦੜੀ ਲੀਰਾਂ ਬਣਾ ਲੈਂਦਾ, ਅਤੇ ਜਿਹੜੇ ਵੇਸ, ਜਿਹੜਾ ਲਿਬਾਸ, ਜਿਹੜਾ ਤੈਨੂੰ ਚੰਗਾ ਲੱਗਦਾ ਭੇਖ, ਮੈਂ ਉਹੀ ਪਾਉਣ ਨੂੰ ਤਿਆਰ ਹਾਂ। ਇਹ ਸਲੋਕ ਹੈ, ਪਾੜ ਪਟੋਲਾ ਧੱਜ ਕਰੀ, ਕੀਮਤੀ ਕੱਪੜੇ ਪਾੜ ਦਿਆਂ, ਕੰਬਲੜੀ ਪਹਿਰੇਉਂ, ਜਿੰਨੀ ਵੇਸੀ ਸੌ ਮਿਲੇ ਸੇਈ ਵੇਸ ਕਰੇਉਂ, ਜਿਹਦੇ ਲਿਬਾਸ ਨਾਲ ਜਿਵੇਂ ਲੱਭੇ ਮੈਂ ਉਹੀ ਵੇਸ ਪਾਉਣ ਨੂੰ ਤਿਆਰ ਹਾਂ। ਅੱਗੇ ਬਚਨ ਕਹਿ, ਮਹੱਲਾ ਤੀਜਾ, ਕਾਏ ਪਟੋਲਾ ਪਾੜਤੀ, ਕੀ ਲੋੜ ਹੈ ਇਹ ਰੇਸ਼ਮੀ ਕੱਪੜੇ ਪਾੜਨ ਦੀ? ਸਤਿਗੁਰੂ ਨੇ ਕਿਹਾ, ਸਿੱਖ ਕੀਮਤੀ ਤੋਂ ਕੀਮਤੀ ਵਸਤਰ ਪਾਵੇ, ਯਾਦ ਰੱਖਿਓ, ਪਰ ਐਸੇ ਨਾ ਪਾਵੇ ਕਿ ਜਿਹੜੇ ਦੇਖਣ ਤੋਂ ਬਾਅਦ ਮਨ ਅੰਦਰ ਵਾਸ਼ਨਾ ਦੀ ਹਨੇਰੀ ਉੱਠ ਜਾ। ਵਸਤਰ ਪਾ, ਤੂੰ, ਤੈਨੂੰ ਲੀਰਾਂ ਪਾਉਣ ਦੀ ਕੋਈ ਲੋੜ ਨਹੀਂ। ਕਾਏ ਪਟੋਲਾ ਪਾੜਤੀ, ਕੰਬਲੜੀ ਪਹਿਰੇ, ਨਾਨਕ ਘਰ ਕੀ ਬੈਠਿਆਂ ਸ਼ੌ ਮਿਲੇ ਜੇ ਨੀਅਤ ਰਾਸ ਕਰੇ। ਜੇ ਤੇਰੇ ਮਨ ਦਾ ਇਰਾਦਾ, ਜੇ ਤੇਰੀ ਨੀਅਤ ਰਾਸ਼ਕ ਹੈ। ਦੇਖੋ, ਧਰਮ ਦੇ ਕਰਮ ਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬਹੁਤ ਹਿੱਸਾ, ਧਰਮ ਦੇ ਕਰਮ ਕਰਨ ਵਾਲਿਆਂ ਦੀ ਜਦੋਂ ਨੀਅਤ ਰਾਸ਼ ਨਹੀਂ, ਤਾਂ ਗੁਰੂ ਨੇ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਧਰਮ ਅਸਥਾਨ 'ਤੇ ਧਰਮ ਦੇ ਵਿੱਚ ਬੈਠ ਕੇ ਧਰਮ ਦੀਆਂ ਗੱਲਾਂ ਕਰਦੇ ਹੋ, ਪਰ ਜੇ ਤੁਹਾਡੀ ਨੀਅਤ ਰਾਸ਼ ਨਹੀਂ, ਤਾਂ ਮਸਜਿਦ ਵਿੱਚ ਖਲੋਤੇ ਹੋਏ ਕਾਜ਼ੀ ਨੂੰ ਵੇਖ ਕੇ ਹੱਸ ਪੈਂਦੇ, ਦੌਲਤ ਖਾਨ ਨੂੰ ਵੇਖ ਕੇ ਹੱਸ ਪੈਂਦੇ ਨੇ। ਈਵਨ ਇੱਥੋਂ ਤੱਕ ਕਿ ਜਦੋਂ ਕੋਈ ਨਮਾਜ਼ ਪੜ੍ਹਨ ਲੱਗਦਾ ਅਤੇ ਖੂਨ ਕੱਪੜਿਆਂ ਨੂੰ ਲੱਗਦਾ, ਉਹ ਕਹਿੰਦਾ ਮੈਂ ਅੱਜ ਨਮਾਜ਼ ਨਹੀਂ ਪੜ੍ਹਨੀ, ਨਮਾਜ਼ ਕਿਤੇ ਕਜ਼ਾ ਨਾ ਹੋ ਜਾਏ, ਮੇਰੀ ਨਮਾਜ਼ ਕਿਤੇ ਵਿਅਰਥ ਨਾ ਚਲੀ ਜਾਏ। ਜੇ ਹਜ਼ੂਰ ਪੁੱਛਦੇ ਨੇ ਕਿਉਂ, ਕਹਿੰਦਾ ਕਿ ਅਸਲ 'ਚ ਮੇਰੇ ਕੱਪੜਿਆਂ ਨੂੰ ਖੂਨ ਲੱਗਾ। ਗੁਰੂ ਕਹਿੰਦਾ, ਉਹ ਭਲੇ ਬੰਦਿਆ, ਕੱਪੜਿਆਂ ਨੂੰ ਖੂਨ ਲੱਗੇ ਅਤੇ ਕੱਪੜੇ ਭ੍ਰਿਸ਼ਟ ਹੋ ਜਾਂਦੇ ਨੇ, ਅਤੇ ਜਿਨ੍ਹਾਂ ਦੇ ਅੰਦਰ ਮਨ ਲੋਕਾਂ ਦਾ ਖੂਨ ਪੀ ਪੀ ਕੇ ਭ੍ਰਿਸ਼ਟ ਹੋ ਗਿਆ, ਕੀ ਉਹ ਕੱਪੜਾ ਰੱਬ ਨੂੰ ਭਾ ਜਾਏਗਾ? ਗੱਲ ਫਿਰ ਨੀਅਤ ਦੀ। ਸਤਿਗੁਰੂ ਨੇ ਬਚਨ ਕੀਤਾ, ਜੇ ਰੱਤ ਲੱਗਾ ਕੱਪੜਾ, ਜੇ ਖੂਨ ਦੇ ਧੱਬੇ ਕੱਪੜੇ 'ਤੇ ਪੈ ਜਾਣ, ਜਾਮਾ ਹੋਏ ਪਲੀਤ। ਮੈਂ ਸਿਰਫ ਪਹਿਲੇ ਸ਼ਲੋਕ ਦਾ ਧੁਰਾ ਬਣਾਇਆ, ਨੀਅਤ ਰਾਸ ਕਰੇ। ਹਜ਼ੂਰ ਕਹਿ ਰਹੇ ਨੇ, ਜੇ ਰੱਤ ਲੱਗਾ ਕੱਪੜਾ, ਜਾਮਾ ਹੋਏ ਪਲੀਤ, ਜੋ ਰੱਤ ਪੀਵੈ ਮਾਨਸਾ ਤਿਨ ਕੋ ਨਿਰਮਲ ਚੀਤ। ਅਗਲੇ ਬਚਨ ਨੇ, ਨਾਨਕ ਨਾਉ ਖੁਦਾਏ ਕਾ, ਨੀਅਤ ਰਾਸ ਕਰੇ। ਨਾਨਕ ਨਾਉ ਖੁਦਾਏ ਕਾ, ਦਿਲ ਖੱਚੈ ਮੁੱਖ ਲਿਓ, ਦਿਲ ਅੱਛੇ ਦਰ 'ਤੇ ਨੀਅਤ ਰਾਸ ਕਰ। ਮਨ ਦਾ ਇਰਾਦਾ ਦਰੁਸਤ ਕਰ, ਦਿਲ ਅੱਛਾ ਮੁੱਖ ਲਿਓ, ਅਵਰ ਦਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਜੇ ਨੀਅਤ ਰਾਸ ਨਹੀਂ, ਮਨ ਸਾਫ ਨਹੀਂ, ਅਤੇ ਬਾਕੀ ਸਭ ਕਰਮ ਕਾਂਡ ਅਤੇ ਪਖੰਡ ਵਿੱਚ ਵਿਆਹ ਹੈ। ਇਸ ਤੋਂ ਅਗਲੀ ਬੇਨਤੀ, ਅਸੀਂ ਗੁਰੂ ਗ੍ਰੰਥ ਸਾਹਿਬ 'ਚ ਭਗਤ ਕਬੀਰ ਸਾਹਿਬ ਦੇ ਬਚਨ ਪੜ੍ਹਨੇ, ਅਤੇ ਦਾਸ ਦਾ ਇੱਕ ਮਨਸ਼ਾ ਹੈ ਕਿ ਜਿੱਥੇ ਅਸੀਂ ਇਤਿਹਾਸ ਵਿੱਚੋਂ ਕੁਝ ਉਦਾਹਰਨਾਂ ਲੈਂਦੇ ਹਾਂ, ਪਰ ਜ਼ਿਆਦਾਤਰ ਕੇਂਦਰਿਤ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਰਹੀਏ, ਕਿਉਂਕਿ ਬਾਣੀ ਖੁਦ ਆਪਣੀ ਵਿਆਖਿਆ ਆਪ ਕਰਦੀ ਹੈ। ਜੇ ਕਿਸੇ ਨੂੰ ਪਾਠ ਕਰਨ ਦੀ ਜਾਂਚ ਆਦਾ ਸ਼ੁੱਧ ਪਾਠ, ਤਾਂ ਮੇਰਾ ਖਿਆਲ ਹੈ ਕਿ ਪਾਠ ਕਰਨ ਵਾਲਾ ਗੁਰਸਿੱਖ ਧਿਆਨ ਨਾਲ ਬਾਣੀ ਪੜ੍ਹੇ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਟੀਕੇ ਦੀ ਇੰਨੀ ਲੋੜ ਨਹੀਂ, ਬਾਣੀ ਦੀ ਵਿਆਖਿਆ ਖੁਦ ਹੀ ਬਾਣੀ ਕਰਨ ਲੱਗ ਪੈਂਦੀ ਹੈ। ਜਦੋਂ ਨੀਅਤ ਫਿਰ ਵੀ ਇੱਥੇ ਰਾਸ ਆਏਗੀ। ਕਬੀਰ ਸਾਹਿਬ ਦੇ 3-4 ਸ਼ਲੋਕ ਨੇ, ਉਹਨਾਂ ਨੇ ਵੀ ਨੀਅਤ ਸੰਬੰਧੀ ਇੱਕ ਬਚਨ ਕਿਹਾ ਹੈ, ਉਹ ਪਵਿੱਤਰ ਸ਼ਲੋਕ ਹੈ। ਪਹਿਲਾ ਹੈ ਕਿ ਮੁੱਲਾ, ਤਿੰਨੇ ਸ਼ਲੋਕ ਇਕੱਠੇ ਨੇ, ਮੁੱਲਾ ਮੁਨਾਰੇ ਕਿਆ ਚੜ੍ਹੇ, ਤੂੰ ਆ ਉੱਚੀ ਸਾਰੀ ਬਾਂਗ ਦੇ ਕੇ ਆਵਾਜ਼ਾਂ ਪਿਆ ਮਾਰਨਾ ਕਿ ਰੱਬ ਕੀ ਅੱਲਾ ਕੀ ਪਰਮਾਤਮਾ ਉਹ ਬੋਲਾ ਹੈ। ਤੂੰ ਲੋਕਾਂ ਨੂੰ ਆਵਾਜ਼ ਮਾਰ ਕੇ ਕੰਨ 'ਤੇ ਹੱਥ ਰੱਖ ਕੇ ਅੱਲਾ ਹੂ ਅਕਬਰ ਕਹਿ ਰਹੇ, ਪਰ ਚੇਤੇ ਰੱਖੀ ਜਿੰਨੀਆਂ ਉੱਚੀਆਂ ਬਾਂਗਾਂ ਦੇਣਾ ਪਿਆ ਰੱਬ ਬੋਲਾ ਨਹੀਂ, ਤੂੰ ਮੂੰਹ ਤੋਂ ਬਾਹਰੋਂ ਬਾਂਗਾਂ ਦੇਣਾ ਪਿਆ ਤਾਂ ਤੇਰੇ ਅੰਦਰ ਬੈਠਾ ਨੂੰ ਅੰਦਰ ਸੁਣਾ, ਜੇ ਉਹਦੇ ਨਾਲ ਵਸਲ ਮਿਲਾਪ ਜਾਣਾ ਹੈ। ਮੁੱਲਾ ਮਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਜਿਸ ਦੀ ਖਾਤਰ, ਜਾਂ ਕਾਰਨ ਤੂੰ ਬਾਂਗ ਦੇ ਦਿਲ ਕੀ ਭੀਤਰ, ਜੋ ਇਹ ਪਤੀ ਪਰਮਾਤਮਾ ਰੱਬ ਤੇਰੇ ਦਿਲ ਵਿੱਚ ਕਹਿ। ਮੈਂ ਤਾਂ ਹੈਰਾਨ ਹੁੰਦਾ ਕਿ ਕਬੀਰ ਜੈਸਾ ਮਹਾਂਪੁਰਖ, ਪਿਆਰਿਓ ਜਦੋਂ ਸੱਚ ਦੀ ਗੱਲ ਚੱਲਦੀ ਹੈ ਨਾ, ਉਦੋਂ ਦੁਨੀਆ ਬਿਲਕੁਲ ਖੇੜਾ ਸਾਥ ਛੱਡ ਜਾਂਦੀ ਹੈ। ਸੱਚ ਬੋਲਣ ਵਾਲਿਆਂ ਦੇ ਆਪਣੇ ਵੀ ਸਾਥ ਛੱਡ ਜਾਂਦੇ। ਬੁੱਲੇ ਵਰਗੇ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦਾ ਕੀ ਕਰਾਂ, ਬੜਾ ਯਤਨ ਕਰਨਾ ਵਾ ਜ਼ਬਾਨ ਨੂੰ ਰੋਕਾਂ, ਨਹੀਂ ਬੋਲਣਾ ਨਹੀਂ ਬੋਲਣਾ। ਕਹਿੰਦਾ ਮੇਰੇ ਤੋਂ ਰਿਹਾ ਨਹੀਂ ਜੇ ਜਾਂਦਾ, ਬਦੋ ਬਦੀ ਮੇਰੀ ਜ਼ਬਾਨ ਬੋਲ ਪੈਂਦੀ। ਉਹਨੇ ਬੜੀ ਸੋਹਣੀ ਇੱਕ ਗੱਲ ਕਹੀ ਸੀ, ਉਹ ਕਹਿੰਦਾ ਕਿ ਝੂਠ ਆਖਾਂ 'ਤੇ ਕੁਝ ਬਚਦਾ ਹੈ, ਸੱਚ ਆਖਾਂ 'ਤੇ ਭਾਂਬੜ ਮੱਚਦਾ ਹੈ। ਜੇ ਝੂਠ ਕਹਿੰਦਾ ਫਿਰ ਮੈਂ ਬਚਾਂਗਾ, ਜੇ ਸੱਚ ਕਹਾਂਗਾ ਤਾਂ ਅੱਗ ਲੱਗੇਗੀ। ਝੂਠ ਆਖਾਂ 'ਤੇ ਕੁਝ ਬਚਦਾ ਹੈ, ਸੱਚ ਆਖਾਂ ਭਾਂਬੜ ਮੱਚਦਾ ਹੈ। ਗੱਲ ਦਿਲ ਦੋਵਾਂ ਗੱਲਾਂ ਤੋਂ ਜੱਚਦਾ ਹੈ, ਜੱਚ ਜੱਚ ਕੇ ਜੇਬਾ ਕਹਿੰਦੀ ਹੈ, ਮੂੰਹ ਆਈ ਬਾਤ ਨਾ ਰਹਿੰਦੀ। ਜਿਹੜੀ ਅੰਦਰ ਆ ਗਈ ਉਹ ਕਿਵੇਂ ਰੋਕ ਸਕੇਗਾ ਕੋਈ ਮਹਾਂਪੁਰਖ ਸੰਤ? ਸੱਚ ਇਹ ਵੇ ਉਹ ਸਾਡੀ ਤਰ੍ਹਾਂ ਨਹੀਂ ਜੇ ਬੋਲਦੇ ਮੈਂ ਬਖਸ਼ ਦਿਆ। ਅਸੀਂ ਪ੍ਰਭਾਵ ਕਬੂਲ ਕੇ ਬੋਲਦੇ ਹਾਂ। ਪਰ ਬਾਬੇ ਫਰੀਦ ਦਾ ਇੱਕ ਸ਼ਲੋਕ ਹੈ, ਉਹ ਕਹਿੰਦੇ ਫਰੀਦ ਇੱਥੇ ਹਰ ਬੰਦਾ ਵਾਜਾ ਬਣਿਆ ਹੋਇਆ, ਜਿਵੇਂ ਹਰਮੋਨੀਅਮ ਵਜਾਇਆ ਜਾਂਦਾ, ਸੁਰ ਕੋਈ ਦੱਬਦਾ ਅਤੇ ਆਵਾਜ਼ ਕੋਈ ਕੱਢ ਰਿਹਾ ਹੈ। ਕਹਿੰਦੇ ਨੇ ਅਤੇ ਹਰ ਬੰਦਾ ਵਾਜੇ ਦੀ ਤਰ੍ਹਾਂ, ਸਾਜ਼ ਦੀ ਤਰ੍ਹਾਂ ਉਹ ਲੋਕਾਂ ਦੇ ਵਜਾਏ ਹੋਏ ਵੱਜਦੇ ਨੇ, ਅਤੇ ਤੂੰ ਵੀ ਇਹਨਾਂ ਦੇ ਨਾਲ ਸ਼ਾਮਿਲ ਹੋ ਕੇ ਵੱਜਣ ਲੱਗ ਪਏ, ਕਿਉਂਕਿ ਫਕੀਰ ਦਾ ਰਸਤਾ, ਬੰਦਗੀ ਵਾਲੇ ਦਾ ਰਸਤਾ ਵੱਖਰਾ ਹੈ। ਫਰੀਦਾ ਦੁਨੀ ਵਜਾਈ ਵੱਜਦੀ, ਦੁਨੀਆ ਤਾਂ ਇੱਕ ਵਾਜਾ ਹੈ, ਵਜਾਉਂਦਾ ਕੋਈ ਹੈ ਅਤੇ ਵੱਜਦਾ ਵਾਜਾ ਹੈ। ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੈ ਨਾਲ, ਸੋਈ ਜੀਓ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ। ਹੁਣ ਕਬੀਰ ਜੈਸਾ ਮਹਾਂਪੁਰਖ, ਉਹਦੇ ਬੋਲ ਕਿਤੇ ਪੜ੍ਹੋ। ਸ਼ਬਦ ਜਦੋਂ ਪੜ੍ਹਨੇ ਆ ਤਾਂ ਮੈਂ ਇੱਕ ਸ਼ਬਦ ਵਰਤਾਂਗਾ, ਇੱਕ ਪੰਜਾਬੀ ਦਾ ਸ਼ਬਦ ਹੈ ਅੱਖੜ। ਇਹਨੂੰ ਨਰਾਦਰਾ ਭਰਿਆ ਸ਼ਬਦ ਮਤ ਸਮਝਣਾ। ਰਵਿਦਾਸ ਸਾਹਿਬ ਦੇ 40 ਸ਼ਬਦ ਨੇ, ਉਹਨਾਂ ਸ਼ਬਦਾਂ ਵਿੱਚ ਉਹਨਾਂ ਨੂੰ ਕੋਈ ਉੱਚੀ ਵੀ ਬੋਲ ਜਾਏ ਉਹ ਤਾਂ ਵੀ ਨਿਮਰਤਾ ਵਿੱਚ ਕਹਿੰਦੇ ਨੇ ਚਲੋ ਕੋਈ ਨਹੀਂ। ਜੇ ਕੋਈ ਉਹਨਾਂ ਨੂੰ ਇੱਥੋਂ ਤੱਕ ਕਿ ਉੱਚੀ ਜ਼ਾਤ ਵਾਲਾ ਕਹਿ ਦਿੰਦਾ ਇਹ ਚਮਾਰ ਹੈ, ਧਿਆਨ ਦਿਆ ਜੇ ਮੈਂ ਬਾਣੀ ਦੇ ਅਰਥ ਕਰ ਰਿਹਾ, ਕਿਸੇ ਵਿਸ਼ੇਸ਼ ਜਾਤ ਨੂੰ ਮੁਖਾਤਬ ਕਰਕੇ ਨਹੀਂ। ਉਹ ਕਹਿੰਦੇ ਨੇ ਕਿ ਤੇਰਾ ਕੰਮ ਚਮੜੇ ਦਾ, ਉਹ ਅੱਗੋਂ ਨਿਮਰਤਾ ਨਾਲ ਮੰਨ ਜਾਂਦੇ ਨੇ। ਉਹ ਕਹਿੰਦੇ ਨੇ ਖਾਂ ਨਾਗਰ ਜਨਾ ਮੇਰੀ ਜ਼ਾਤ ਬਖਿਆਤ ਚਮਾਰੰਗ, ਰਿਦਾ ਰਾਮ ਗੋਬਿੰਦ ਗੁਣ ਸਰ। ਕਬੀਰ ਸਾਹਿਬ ਨੂੰ ਕਹਿ ਕੇ ਦੇਖੇ ਕੋਈ ਜੁਲਾਹ। ਦੇਖੋ ਭਗਤ ਦੋਨੇ ਨੇ, ਪਰ ਆਪਣਾ ਆਪਣਾ ਸੁਭਾਅ ਹੈ। ਉਹ ਪ੍ਰੇਮ 'ਚ ਭੱਜੇ ਸ਼ਬਦ ਵਰਤਦੇ ਨੇ, ਕਬੀਰ ਸਾਹਿਬ ਵੀ ਅੰਦਰੋਂ ਜੁੜੇ ਨੇ, ਪਰ ਜਦੋਂ ਉਹਨਾਂ ਨੂੰ ਕੋਈ ਸ਼ਬਦ ਵਰਤਦਾ ਹੈ ਕਿ ਦੇਖੋ ਜੀ ਇਹ ਤਾਂ ਜੁਲਾਹ ਹੈ, ਅਤੇ ਉਹ ਨਾਲ ਹੀ ਸ਼ਬਦ ਕਹਿ ਦਿੰਦਾ ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ 'ਤੇ ਸਭ ਉਤਪਾਤੀ, ਕਹੋ ਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕੇ ਜਨਮਤ ਖੋਏ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਏ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਦੇਖੋ ਅਰਥ ਸੌਖੇ ਨੇ। ਹੁਣ ਜੇ ਦੇ ਕਥਾ ਕਰਨੀ ਪਏ ਅਸੀਂ ਅਰਥ ਬੁਲਾ ਕੇ ਤਾਂ ਕਰਾਂਗੇ, ਅਤੇ ਇਹ ਉਦਾਹਰਨ ਬਿਲਕੁਲ ਪੇਂਡੂ ਸ਼ਬਦਾਵਲੀ ਹੈ। ਉਹ ਕਹਿੰਦੇ ਨੇ ਜੇ ਤੂੰ ਮੈਨੂੰ ਸ਼ੂਦਰ ਕਹਿ ਰਿਹਾ, ਆਪਣੇ ਆਪ ਨੂੰ ਉੱਚੀ ਜ਼ਾਤ ਦਾ ਕਹਿ ਰਿਹਾ, ਜਿਸ ਰਸਤੇ ਮਾਂ ਦੇ ਤੂੰ ਜੰਮਿਆ ਉਸ ਰਸਤੇ ਮੇਰਾ ਜਨਮ ਹੋਇਆ, ਜੇ ਤੇਰੀ ਉੱਚੀ ਜਾਤ ਸੀ ਤਾਂ ਤੇਰੇ ਸੰਸਾਰ ਦੇ ਆਉਣ ਦਾ ਰਸਤਾ ਵੱਖਰਾ ਕਿਉਂ ਨਹੀਂ, ਆਨ ਬਾਟ ਕਾਹੇ ਨਹੀਂ ਆਇਆ, ਅਰਥੇ ਹੀ ਨੇ। ਕਹਿੰਦੇ ਨੇ ਦੂਜੀ ਗੱਲ ਦੇਖ, ਤੇਰਾ ਖੂਨ ਵੀ ਕੱਢੀਏ ਤੇਰੀਆਂ ਨਾੜਾਂ ਵੀ ਚੀਰਨ ਅਤੇ ਮੇਰੀਆਂ ਨਾੜਾਂ ਵੀ ਚੀਰਨ। ਹੁਣ ਤਾਂ ਸਾਇੰਸ ਨੇ ਵੀ ਸਿੱਧ ਕਰ ਦਿੱਤਾ ਪਿਆਰਿਓ, ਗੁਰੂ ਨੇ ਸਦੀਆਂ ਪਹਿਲਾਂ ਕਿਹਾ ਸੀ ਕਿ ਸਭ ਮੈਂ ਜੋ ਸਾਰਿਆਂ ਵਿੱਚ ਇੱਕੋ ਜੋਤ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਹੁਣ ਜਿੱਦਣ ਖੂਨ ਦੀ ਲੋੜ ਪੈਂਦੀ ਹੈ ਅਸੀਂ ਗਰੁੱਪ ਦੇਖਦੇ, ਅਸੀਂ ਜਾਤ ਨਹੀਂ ਦੇਖਦੇ। ਕਦੀ ਬਲੱਡ ਬੈਂਕ ਵੀ ਜਾ ਕੇ ਕਹਿ ਵੀ ਜੱਟ ਨੂੰ ਖੂਨ ਚੜ੍ਹਨਾ, ਜੱਟ ਦਾ ਖੂਨ ਦਿਓ, ਮੈਂ ਬੜੇ ਸਿੱਧੇ ਸ਼ਬਦ ਵਰਤਾਂਗਾ, ਬ੍ਰਾਹਮਣ ਦਾ ਖੂਨ ਦਿਓ, ਬ੍ਰਾਹਮਣ ਨੂੰ ਚੜ੍ਹਨਾ, ਸਿੱਖ ਦਾ ਖੂਨ ਦਿਓ, ਸਿੱਖ ਨੂੰ ਚੜ੍ਹਨਾ, ਹਿੰਦੂ ਦਾ ਖੂਨ ਦਿਓ, ਹਿੰਦੂ ਨੂੰ ਚੜ੍ਹਨਾ ਹੈ, ਮੁਸਲਮਾਨ ਦਾ ਖੂਨ ਮੁਸਲਮਾਨ ਨੂੰ ਚੜ੍ਹਨਾ। ਸੱਚ ਇਵੇਂ ਜੇ ਬੰਦੇ ਦੀ ਸੰਕੀਰਨਤਾ ਵੱਧਦੀ ਰਹੀ, ਇਹ ਬਲੱਡ ਬੈਂਕ ਉੱਤੇ ਵੀ ਕਹਿਣ ਲੱਗ ਪਏਗਾ ਮੁਸਲਮਾਨਾਂ ਦੇ ਗਰੁੱਪ ਦਾ ਖੂਨ, ਇਹ ਹਿੰਦੂਆਂ ਦੇ ਗਰੁੱਪ ਦਾ ਖੂਨ ਨਹੀਂ ਪਿਆਰਿਓ। ਖੂਨ ਕਹਿੰਦਾ ਮੇਰੀ ਕੋਈ ਜਾਤ ਨਹੀਂ, ਮੇਰੀ ਕੋਈ ਸੰਪਰਦਾ ਨਹੀਂ, ਮੈਂ ਸਿਰਫ ਇੱਕ ਗਰੁੱਪ ਲੈ ਕੇ ਤੁਰਿਆ। ਤੂੰ ਮੇਰੇ ਵਰਗਾ ਰਾਮ ਕਹਿਣ ਵਾਲਾ ਮਿਲਾ ਦੇ, ਮੈਂ ਆਇਆ ਭਾਵੇਂ ਅੱਲਾ ਕਹਿਣ ਵਾਲੇ ਦੇ ਸਰੀਰ ਵਿੱਚੋਂ ਵਾਂ, ਮੈਨੂੰ ਰਾਮ ਕਹਿਣ ਵਾਲੇ ਦੇ ਅੰਦਰ ਪਾ ਦੇ, ਮੈਂ ਐਨਰਜੀ ਉਹਨੂੰ ਵੀ ਦੇ ਦਿਆਂ। ਕਿਉਂਕਿ ਖੂਨ ਵਿਤਕਰਾ ਨਹੀਂ ਕਰਦਾ। ਮੈਂ ਜਿਹੜੀ ਬੇਨਤੀ ਕਰਨ ਲੱਗਾ ਵਾਂ ਕਿ ਕਬੀਰ ਸਾਹਿਬ ਨੇ ਸ਼ਬਦ ਵਰਤੇ ਕਿ ਦੇਖ ਮੇਰੀਆਂ ਨਾੜਾਂ ਵਿੱਚ ਵੀ ਖੂਨ, ਤੇਰੀਆਂ ਨਾੜਾਂ ਵਿੱਚ ਵੀ ਖੂਨ, ਜੇ ਤੇਰੀਆਂ ਨਾੜਾਂ ਵਿੱਚ ਦੁੱਧ ਹੋਵੇ, ਮੇਰੀਆਂ ਨਾੜਾਂ ਵਿੱਚ ਖੂਨ ਹੋਵੇ, ਕਿ ਮੈਂ ਮੰਨਾਂ ਬਾਕੀ ਮੈਂ ਸ਼ੂਦਰ, ਮੈਂ ਪ੍ਰਕਰਨ ਤੋਂ ਦੂਰ ਨਹੀਂ ਜਾਣਾ। ਪ੍ਰਕਰਨ ਹੈ ਨੀਅਤ ਰਾਸ ਕਰੇ, ਉਹਨਾਂ ਦੇ ਤਿੰਨ ਚਾਰ ਸ਼ਲੋਕ ਕਹਿੰਦੇ ਨੇ, ਮੁੱਲਾਂ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਵਾਂਗ ਦੇ ਦਿਲ ਕੀ ਭੀਤਰ ਜੋਏ। ਅਗਲਾ ਸ਼ਲੋਕ ਹੈ, ਸ਼ੇਖ ਸਬੂਰੀ ਬਾਹਰਾ ਨੀਅਤ ਰਾਸ, ਸਬੂਰੀ ਦਰ ਅਤੇ ਸਬਰ। ਕਹਿੰਦੇ ਉਹ ਨਮਾਜ਼ ਪੜ੍ਹਨ ਵਾਲੇ ਨਮਾਜ਼ੀ, ਤੂੰ ਤੁਰਿਆ ਜਾਂਦਾ ਨਮਾਜ਼ ਪੜ੍ਹਨ, ਹੱਜ ਕਰਨ ਵਾਲੇ ਖਾਜੀ, ਮੰਦਰ ਵਿੱਚ ਪੂਜਾ ਕਰਨ ਵਾਲੇ ਪੁਜਾਰੀ, ਅਤੇ ਮੈਨੂੰ ਸ਼ਬਦ ਕਹਿਣ ਦਿਓ ਗੁਰਦੁਆਰੇ ਮੱਥਾ ਟੇਕਣ ਵਾਲੇ ਸਿੱਖਾਂ, ਤੂੰ ਤੁਰਿਆ ਜਾ ਰਹੇ। ਸ਼ੇਖ ਸਬੂਰੀ ਬਾਹਰਾ ਕਿਆ ਹੱਜ ਕਾਬੇ ਜਾਏ, ਜਾਂ ਕੀ ਦਿਲ ਸਾਬਤ ਨੇ ਨੀਅਤ ਰਾਸ। ਸਾਬਤ ਦਾ ਅਰਥ ਜਾਂ ਕੀ ਦਿਲ, ਇਸਤਰੀ ਲਿੰਗੇ ਨਾ, ਸਾਬਤ ਨਹੀਂ, ਇਹਦਾ ਇਹ ਨਹੀਂ ਕਰਾਂਗਾ ਜਿਹਦਾ ਸਾਬਤ ਨਹੀਂ। ਜਾਂ ਕੀ ਦਿਲ ਸਾਬਤ, ਸਾਬਤ ਦਰ ਅਤੇ ਸਫਾਈ, ਜੇ ਤੇਰੇ ਅੰਦਰ ਦੀ ਸਫਾਈ ਨਹੀਂ ਤਾਂ ਕੋ ਕਹਾ ਖੁਦਾ ਹੈ, ਤੈਨੂੰ ਰੱਬ ਕਿੱਥੇ। ਨੀਅਤ ਰਾਸ ਕਰੇ ਤਾਂ ਗੱਲ ਬਣੇ। ਉਹਨਾਂ ਦਾ ਤੀਸਰਾ ਇੱਕ ਅੰਮ੍ਰਿਤ ਵਚਨ ਹੈ, ਉਹਦੇ ਵਿੱਚੋਂ ਕਹਿੰਦੇ ਨੇ, ਕਬੀਰ ਅੱਲਾ ਕੀ ਕਰ ਬੰਦਗੀ, ਉਹਦਾ ਸਿਮਰਨ ਕਰ, ਅੱਲਾ ਕੀ ਕਰ ਬੰਦਗੀ, ਜੇ ਸਿਮਰਤ ਦੁੱਖ ਜਾਏ, ਦਿਲ ਮੈਂ ਸਾਈਂ ਪ੍ਰਗਟੇ ਨੀਅਤ ਰਾਸ ਕਰੇ। ਘਰ ਹੀ ਬੈਠਿਆਂ ਸ਼ੋ ਮਿਲੇ, ਦਿਲ ਮੈਂ ਸਾਈਂ ਪ੍ਰਗਟੈ ਬੁਝੈ ਬੁਲੰਤੀ ਨਾਏ, ਤੇਰੇ ਦਿਲ ਵਿੱਚ ਰੱਬ ਪ੍ਰਗਟ ਹੋ ਜਾਏਗਾ। ਪਰ ਇੱਕ ਕੰਮ ਕਰ, ਆਪਣੀ ਤੂੰ ਨੀਅਤ ਰਾਸ ਕਰ। ਇੱਥੇ ਮੈਂ ਇੱਕ ਉਦਾਹਰਨ ਦੇਣੀ ਚਾਹਾਂਗਾ। ਅੱਜ ਨਾ ਹਜ਼ੂਰ ਦੇ ਅੰਮ੍ਰਿਤ ਵੇਲੇ ਦੇ ਅਰਦਾਸ ਤੋਂ ਬਾਅਦ ਭਾਈ ਸਾਹਿਬ ਕੀਰਤਨ ਕਰ ਰਹੇ ਸਨ, ਭਾਈ ਇੰਦਰਜੀਤ ਸਿੰਘ ਹੁਣੀ, ਅਤੇ ਪ੍ਰਕਰਮਾਂ 'ਚ ਤੁਰਦਿਆਂ ਗੁਰੂ ਰਾਮਦਾਸ ਦੇ ਦੋ ਬਚਨ ਕੰਨਾਂ 'ਚ ਪਏ, ਸ਼ੰਤ ਰੂਪ। ਉਹ ਇਸ ਸ਼ਲੋਕ ਦੀ ਵਿਆਖਿਆ ਕਰਦੇ, ਉਹ ਬਚਨ ਧਿਆਨ ਨਾਲ ਸੁਣਿਓ। ਜੇ ਨੀਅਤ ਰਾਸ ਹੋਵੇ ਤਾਂ ਮੈਲੇ ਕੱਪੜਿਆਂ ਵਾਲਿਆਂ ਨੂੰ ਵੀ ਗੁਰੂ ਸੀਨੇ ਨਾਲ ਲਾ ਲੈਂਦਾ, ਜੇ ਨੀਅਤ ਖੋਟੀ ਹੋਵੇ ਅਤੇ ਚੇਤੇ ਰੱਖਿਓ ਬਾਦਸ਼ਾਹੀ ਲਿਬਾਸ ਪਾਏ ਵੀ ਗੁਰੂ ਦੇਖਦਾ ਨਹੀਂ, ਜੇ ਨੀਅਤ ਰਾਸ ਹੋਵੇ ਤਾਂ ਤੋਤਲੀ ਜ਼ਬਾਨ ਵਾਲਾ ਵੀ ਪ੍ਰਵਾਨ ਹੈ, ਜੇ ਨੀਅਤ ਖੋਟੀ ਹੋਵੇ ਤਾਂ ਮੇਰੇ ਵਰਗਾ ਕਥਾ ਵੀ ਕਰੀ ਜਾਏ ਚੇਤੇ ਰੱਖਿਓ ਪ੍ਰਵਾਨ ਨਹੀਂ। ਮੈਂ ਗੁਰੂ ਰਾਮਦਾਸ ਜੀ ਦੇ ਬਚਨ ਕਹਿ ਰਿਹਾ। ਹਜ਼ੂਰ ਨੇ ਤਿੰਨ ਸ਼ਬਦ ਵਰਤੇ ਨੇ, ਇੱਕ ਰਾਗ, ਦੂਜਾ ਨਾਦ ਅਤੇ ਤੀਜਾ ਵੇਦ। ਆਪਾਂ ਸਾਰੀ ਇਹਦੇ ਵਿੱਚ ਆ ਜਾਂਦੇ ਹਾਂ ਸਾਡੀ ਲਾਈਨ ਵੱਲ। ਰਾਗਦਾਰ ਅਤੇ ਰਾਗ ਗਾਉਣ ਵਾਲੇ ਰਾਗੀ, ਜੇ ਨੀਅਤ ਰਾਸ ਨਹੀਂ ਤਾਂ। ਨਾਦ ਦਾ ਅਰਥ ਹੈ ਜੋਗੀ, ਸੰਖ ਵਜਾਉਂਦੇ ਨੇ, ਸਿੰਘੀ ਵਜਾਉਂਦੇ ਨੇ। ਅਤੇ ਬੇਦੀ ਦਾ ਅਰਥ ਹੈ ਧਰਮ ਗ੍ਰੰਥ ਪੜ੍ਹਨ ਵਾਲੇ, ਵੇਦਾਂ ਦਾ ਪਠਨ ਪਾਠਨ ਕਰਨ ਵਾਲੇ ਬੇਦੀ। ਅਤੇ ਦੇਖੋ ਇਹ ਪੁਰਾਣੇ ਸ਼ਬਦ ਸਨ, ਇੱਕ ਸ਼ਬਦ ਪੜ੍ਹੇ ਇੱਕ ਵੇਦ ਪੜ੍ਹਿਆ ਬੇਦੀ, ਦੋ ਪੜ੍ਹੇ ਦੁਵੇਦੀ, ਤਿੰਨ ਪੜ੍ਹੇ ਤ੍ਰਿਵੇਦੀ, ਅਤੇ ਜਿਹਨਾਂ ਚਾਰੇ ਵੱਡਿਆਂ ਵਡੇਰਿਆਂ ਨੇ ਪੜ੍ਹਦੇ ਉਹ ਚਤੁਰਵੇਦੀ ਹੋ ਗਏ, ਚਾਰ ਵੇਦ ਪੜ੍ਹਨ ਵਾਲੇ। ਹੁਣ ਇੱਥੇ ਸ਼ਬਦ ਕਹਿ, ਕੋਈ ਗਾਵੈ ਰਾਗੀ ਨਾਦੀ ਬੇਦੀ, ਬਹੁ ਭਾਂਤ ਕਰ ਨੀਅਤ ਰਾਸ ਕਰ। ਸਿਰਫ ਬੇਨਤੀ ਹੈ, ਕੋਈ ਰਾਗਾਂ 'ਚ ਉਹਨੂੰ ਗਾ ਰਿਹਾ ਹੈ, ਕੋਈ ਸੰਖ ਵਜਾ ਵਜਾ ਕੇ, ਸਿੰਘੀਆਂ ਵਜਾ ਵਜਾ ਕੇ ਉਹਨੂੰ ਪੁਕਾਰ ਰਿਹਾ, ਅਲਖ 'ਚ ਗਾ ਰਿਹਾ ਹੈ। ਕੋਈ ਗਾਵੈ ਰਾਗੀ ਨਾਦੀ ਬੇਦੀ, ਕੋਈ ਗ੍ਰੰਥ ਧਰਮ ਪੁਸਤਕਾਂ ਪੜ੍ਹ ਰਿਹਾ ਹੈ। ਇਕੱਲੇ ਬੇਦਨੀ ਦੇ ਵਿਸਤਾਰ ਨਾਲ ਖੋਲ੍ਹ ਕਿਰਤ ਕਰ ਲਈਏ ਧਰਮ ਗ੍ਰੰਥ। ਕੋਈ ਗਾਵੈ ਰਾਗੀ ਨਾਦੀ ਬੇਦੀ, ਬਹੁ ਭਾਂਤ ਕਰ, ਅਤੇ ਕਈ ਤਰੀਕਿਆਂ ਨਾਲ ਅਲਾਪ ਲਾ ਲਾ ਕੇ, ਪਲਟੇ ਮਾਰ ਮਾਰ ਕੇ, ਪੜਤਾਲਾਂ ਗਾ ਗਾ ਕੇ, ਤਾਲ ਵਿੱਚ ਤਾਲ ਵਾ ਕੇ। ਮਹਾਰਾਜ ਕਹਿੰਦੇ ਨੇ ਬੜਾ ਸੋਹਣਾ ਗਾਇਆ ਰਾਗੀ ਅਤੇ ਨਾਦੀ, ਕਿਤੇ ਨੇ ਸਿੰਗੀ ਵਜਾਈ, ਸੰਖ ਵਜਾਇਆ, ਅਤੇ ਕੋਈ ਸਾਰੀ ਜ਼ਿੰਦਗੀ ਪੜ੍ਹਨ 'ਤੇ ਲੱਗ ਗਿਆ। ਇਹ ਹੁਣ ਇਹ ਗੁਰੂ ਰਾਮਦਾਸ ਦਾ ਵਚਨ ਹੈ, ਸੋਢੀ ਸੁਲਤਾਨ ਦਾ ਜਿਹਦਾ ਪੁਰਵਾ ਪਮਨਾ ਰਹਿ। ਉਹ ਕਹਿੰਦੇ ਨਹੀਂ ਸਿੱਖਾ, ਇਸ ਤਰ੍ਹਾਂ ਨਹੀਂ ਉਹ ਭੇਜਦਾ। ਮਾਲਕ ਜੀ ਆਖਰ ਇੰਨਾ ਗਾਇਆ, ਇੰਨੇ ਗ੍ਰੰਥ ਪੜ੍ਹ ਦਿੱਤੇ, ਕਹਿਣ ਲੱਗੇ ਕਰੇਗਾ ਤੇਰਾ ਪੜ੍ਹਿਆ ਗਾਇਆ ਕਿਸ ਅਰਥ ਹੋਵੇਗਾ, ਕਿਉਂਕਿ ਤੇਰੇ ਅੰਦਰ ਦੀ ਨੀਅਤ ਰਾਸ ਨਹੀਂ। ਸਾਈਂ ਘਰ ਹੈ, ਕੋਈ ਗਾਵੈ ਰਾਗੀ ਨਾਦੀ ਬੇਦੀ, ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ। ਮਹਾਰਾਜ ਕਹਿੰਦੇ ਨੇ ਅੰਦਰ ਦੀ ਨੀਅਤ ਰਾਸ ਕਰ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨ੍ਹਾਂ ਰੋਏ ਕਿਆ ਕੀਜੈ, ਹਰ ਕਰਤਾ ਸਭ ਕੁਛ ਜਾਣਦਾ। ਉਹ ਨੀਅਤ ਜਾਣਦਾ ਸਾਡੀ, ਸੱਚ ਇਹ ਵੇ ਕਿ ਬੰਦਾ ਆਪਣੇ ਆਪ ਨੂੰ ਲੁਕਾਉਂਦਾ ਹੈ, ਗੁਰੂ ਸਾਹਮਣੇ ਖਲੋ ਕੇ ਕੀ ਲੁਕਾਇਆ ਜਾਣਾ, ਇਹਦੇ ਤੋਂ ਲੁਕਾਇਆ ਜਾਏਗਾ। ਇੱਕ ਘਟਨਾ ਹੈ, ਇਹਨੂੰ ਅਰਥ ਕਰ ਲਈ ਹੋਰ ਸੌਖਾ। ਸੌ ਸਾਖੀ ਗੁਰ ਪ੍ਰਤਾਪ ਸੂਰਜ ਅਤੇ ਗੁਰ ਤਵਾਰੀ ਗੁਰੂ ਖਾਲਸਾ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਬਾਬਾਣੀਆਂ ਕਹਾਣੀਆਂ ਵਿੱਚ ਗੁਰੂ ਰਾਮਦਾਸ ਦੇ ਜੀਵਨ ਵਿੱਚ ਇਸ ਸਵੱਈਏ ਨੂੰ ਕੋਟ ਕੀਤਾ ਹੈ। ਇਹਨੂੰ ਇਹ ਨਾ ਸਮਝਣਾ ਵੀ ਕੰਨ ਰਸ ਵਾਸਤੇ ਆਪਾਂ ਸ਼ਬਦ ਦੀ ਵਿਚਾਰ ਤੋਂ ਦੂਰ ਚਲੇ ਜਾਵਾਂਗੇ, ਨਹੀਂ, ਰਵਾਂਗੇ ਸ਼ਬਦ ਦੇ ਦਾਇਰੇ 'ਚ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕਲਗੀਆਂ ਵਾਲੇ ਰਹਿਮਤਾਂ ਵਰਤਾਉਂਦੇ ਪਏ, ਅਤੇ ਅਨੰਦਪੁਰ ਸਾਹਿਬ ਦੀ ਉਹ ਧਰਤੀ ਹੈ ਜਿੱਥੇ 42 ਸਾਲਾਂ ਵਿੱਚੋਂ ਮੇਰੇ ਚੋਜੀ ਪ੍ਰੀਤਮ ਨੇ 29 ਸਾਲ ਜੀਵਨ ਬਤੀਤ ਕੀਤਾ। 12 ਸਾਲ ਇੱਕ ਵਾਰ ਅਤੇ 17 ਸਾਲ ਇੱਕ ਵਾਰ, 29 ਸਾਲ। 3 ਸਾਲ ਹਜ਼ੂਰ ਪਹੁੰਟਾ ਸਾਹਿਬ ਰਹੇ ਨੇ, 5 ਸਾਲ ਦੇ ਕਰੀਬ ਸੱਚੀ ਸਰਕਾਰ ਪਟਨਾ ਸਾਹਿਬ ਰਹੇ ਨੇ, 42 ਸਾਲਾਂ ਵਿੱਚੋਂ 29 ਸਾਲ ਜਿਹੜੇ ਨੇ ਉਹ ਅਨੰਦਪੁਰ ਸਾਹਿਬ ਦੇ ਨੇ। ਉਂਝ ਜੇ ਅਸੀਂ ਉਮਰ ਦੇਖੀਏ, 42 ਸਾਲ ਉਮਰ ਹੈ। ਪਟਨੇ ਤੋਂ ਲੈ ਕੇ ਨੰਦੇੜ ਦਾ ਸਫ਼ਰ ਹੈ ਮੇਰੇ ਗੁਰੂ ਗੋਬਿੰਦ ਸਿੰਘ ਦਾ। ਦਾਸ ਨੇ ਇੱਕ ਦਿਨ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਅਰਜ਼ ਕੀਤੀ ਸੀ ਦੋਵਾਂ ਥਾਵਾਂ 'ਤੇ, ਮੇਰਾ ਗੁਰੂ ਜਿੱਦਣ ਪਟਨੇ ਆਇਆ ਉਦਣ ਵੀ ਵੰਡਣ ਹੀ ਆਇਆ, ਅਤੇ ਸੱਚੇ ਵਿੱਚ ਜਿੱਦਣ ਮੇਰਾ ਗੁਰੂ ਨੰਦੇੜ ਮੱਥਾ ਟੇਕ ਕੇ ਗਿਆ ਉਦਣ ਵੀ ਕੁਝ ਦੇਣ ਹੀ ਆਇਆ। ਕੀ ਲਿਆ ਉਹਨੇ ਸਾਡੇ ਤੋਂ? ਬੜੀ ਸੋਹਣੇ ਸ਼ਬਦ ਨੇ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਦੀ, ਬੜੀ ਪੁਰਾਣੀ ਇੱਕ ਕਿਤਾਬ ਹੈ, ਅੱਜ ਕੱਲ੍ਹ ਮਿਲਦੀ ਨਹੀਂ ਵੈਸੇ ਉਹ, ਗੰਗ ਤਰੰਗ ਕਵਿਤਾ ਹੈ, ਸਾਰੇ ਉਹ ਕਵਿਤਾ ਨੇ। ਉਹਨਾਂ ਨੇ ਗੰਗਾ ਉੱਤੇ ਕਵਿਤਾ ਲਿਖੀ, ਮੈਂ ਸਿਰਫ ਭਾਵਰਤ ਕਰਾਂਗਾ। ਉਹ ਕਹਿੰਦਾ ਮੈਂ ਪਟਨਾ ਦੀ ਗੰਗਾ ਕੋਲ ਗਿਆ, ਮੈਂ ਗੋਦਾਵਰੀ ਦੀ ਹਜ਼ੂਰ ਸਾਹਿਬ ਦੀ ਗੋਦਾਵਰੀ ਕੋਲੋਂ ਲੰਘਿਆ, ਕਹਿੰਦੇ ਮੈਨੂੰ ਵੇਖ ਕੇ ਦੋਵੇਂ ਅੱਖਾਂ ਭਰ ਆਈਆਂ। ਦੇਖੋ ਇੱਕ ਸ਼ਾਇਰ ਹੈ, ਸਿੱਖ ਹੈ ਨਾ, ਉਹ ਕਹਿੰਦਾ ਗੰਗਾ ਵੀ ਅੱਖ ਭਰ ਆਈ, ਗੋਦਾਵਰੀ ਵੀ ਭਰ ਆਈ, ਅਤੇ ਕਹਿੰਦੇ ਨੇ ਮੈਂ ਪੁੱਛ ਲਿਆ ਕਿਉਂ ਤੁਹਾਨੂੰ ਤਾਂ ਛੂਹ ਮਿਲੀ। ਕਹਿਣ ਲੱਗੇ ਜਿਸ ਦਿਨ ਦੀਆਂ ਧਰਤੀ 'ਤੇ ਆਈਆਂ ਵਾਂ ਸਾਰੇ ਲੋਕ ਮੰਗਣ ਵਾਲੀ ਸਾਡੇ ਕੋਲੋਂ ਆਏ ਨੇ, ਕੇਵਲ ਇੱਕ ਕਲਗੀਆਂ ਵਾਲਾ ਆਇਆ ਜਿਹੜਾ ਸਾਡੀ ਝੋਲੀ ਵਿੱਚ ਦਾਤਾਂ ਪਾਉਣ ਆਇਆ। ਗੰਗਾ ਕਹਿੰਦੀ ਹੈ ਮੈਨੂੰ ਉਹ ਸੋਨੇ ਦੇ ਕੰਗਣ ਦੇ ਗਿਆ, ਗੋਦਾਵਰੀ ਕਹਿੰਦੀ ਮੈਨੂੰ ਹੀਰੇ ਅਤੇ ਨਗੀਨੇ ਦੇ ਗਿਆ। ਦੇਖੋ ਉਸ ਵਿਦਵਾਨ ਦੀ ਉਡਾਰੀ ਕੈਸੀ ਹੈ। ਉਹ ਕਹਿੰਦੇ ਗੰਗਾ ਅਤੇ ਗੋਦਾਵਰੀ ਕਹਿੰਦੀਆਂ ਨੇ ਸਾਰੇ ਮੰਗਣ ਵਾਲੀ ਆਏ, ਰਿਸ਼ੀ ਮੁਨੀ ਪਰਮਾਤਮਾ ਸਾਰੇ ਮੰਗਤੇ ਆਏ, ਇੱਕ ਦਾਤਾ ਧਰਤੀ 'ਤੇ ਆਇਆ ਜਿਹੜਾ ਬਚਪਨ ਵਿੱਚ ਕੰਗਣ ਸੱਟ ਗਿਆ ਅਤੇ ਤੁਰ ਲੱਗਿਆ, ਸਾਨੂੰ ਹੀਰੇ ਅਤੇ ਨਗੀਨੇ ਦੇ ਗਿਆ। ਉਹਨਾਂ ਦੀ ਉਡਾਰੀ ਹੈ। ਮੈਂ ਬੇਨਤੀ ਕਰਾਂ ਕਿ ਹਜ਼ੂਰ ਸੱਚੇ ਪਾਤਸ਼ਾਹ ਦਾ ਸਮਾਂ ਕਿੰਨਾ ਪਵੇ। ਇੱਕ ਪੰਜਾਬੀ ਦੇ ਸ਼ਾਇਰ ਨੇ ਲਿਖਿਆ ਹੈ ਕਿ ਉਹਦੇ ਇੱਕ ਹੱਥ ਬਾਂਸ, ਉਹਦੇ ਦੂਜੇ ਹੱਥ ਘੋੜਾ, ਉਹਦੀ ਵਾਟ ਬੜੀ ਲੰਮੀ ਪਰ ਉਹਦਾ ਸਮਾਂ ਬੜਾ ਥੋੜ੍ਹਾ। 42 ਸਾਲ ਦੀ ਉਮਰ, ਸਤਿਗੁਰੂ ਨੇ ਬੜੇ ਕੌਤਕ ਕੀਤੇ। ਮੈਂ ਉੱਥੇ ਸਿਰਫ ਅੱਜ ਨੀਅਤ ਰਾਤ ਸੰਬੰਧੀ ਮੈਨੂੰ ਸਵਈਆ ਯਾਦ ਆ ਗਿਆ, ਮੈਂ ਤਾਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਵਾਂ, ਕਿਉਂਕਿ ਅਸੀਂ ਨੀਅਤ ਸਾਫ਼ ਕਰ ਲਾਂਗੇ। ਗੁਰਮੁਖੋ, ਇਸ ਦਰਬਾਰ ਵਿੱਚ ਗੁਰੂ ਕਿੱਦਣ ਨਹੀਂ ਹੱਥ ਖੋਲ੍ਹ ਕੇ ਵੰਡਦਾ ਪਿਆ? ਬਸ ਇੱਕੋ ਗੱਲ ਕਹਿੰਦਾ, ਭਾਂਡਾ ਜੂਠਾ ਨਾ ਕਰ, ਭਾਂਡਾ ਸਾਫ਼ ਕਰ, ਮੈਂ ਹੁਣੇ ਅੰਮ੍ਰਿਤ ਨਾਲ ਭਰ ਦੇਣਾ। ਤੂੰ ਭਾਂਡਾ ਧੋ ਤਾਂ ਸਹੀ, ਅਤੇ ਧੁੱਪਣਾ ਵੀ ਇਹਦੀ ਪਰਿਕਰਮਾ ਵਿੱਚ ਹੀ ਹੈ। ਕੱਲ੍ਹ ਵੀ ਅਰਜ਼ ਕੀਤੀ ਸੀ, ਧੁੱਪਣਾ ਵੀ ਇਹਦੇ ਭਾਂਡਿਆਂ ਵਿੱਚ ਹੈ, ਧੁੱਪਣਾ ਵੀ ਇਹਦੀ ਸੇਵਾ ਵਿੱਚ ਹੈ। ਅਤੇ ਇੱਕ ਵਾਰ ਦਾਸ ਕਹਿ ਰਿਹਾ ਸੀ ਕਿ ਹਰਿਮੰਦਰ ਸਾਹਿਬ ਜਾ ਕੇ ਭਾਂਡੇ ਮਾਂਜੋ, ਅਤੇ ਇੱਕ ਸੱਜਣ ਨੇ ਕਥਾ ਕਰਨ ਤੋਂ ਬਾਅਦ ਤਰਕ ਕੀਤਾ, ਕਥਾ ਵਾਚ ਕੇ ਨਹੀਂ, ਕਹਿੰਦਾ ਭਾਂਡਿਆਂ ਮਾਂਜੇ ਕੀ ਹੋ ਜਾਏਗਾ? ਅਤੇ ਮੈਂ ਇੱਕ ਬੇਨਤੀ ਕੀਤੀ, ਜੇ ਇੱਥੇ ਭਾਂਡੇ ਨਾ ਮਾਂਜੇ ਤਾਂ ਜਿਉਂਦੇ ਜੀ ਭਾਂਡੇ ਦੀ ਤਰ੍ਹਾਂ ਤੁਸੀਂ ਮਾਂਜੇ ਜਾਓ। ਇਸ ਦਰ 'ਤੇ ਬਹੁਤ ਵੱਡੀਆਂ ਬਖਸ਼ਾਂ ਨੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਵਿੱਚੋਂ ਅਰਜ਼ ਕਰਨ ਲੱਗਾ ਵਾਂ ਕਿ ਨੀਅਤ ਰਾਸ ਕਰ। ਅਨੰਦਪੁਰ ਸਾਹਿਬ ਦੀਵਾਨ ਸਜਿਆ ਹੈ, ਸੰਗਤਾਂ ਬੜੀਆਂ ਦੂਰੋਂ ਦੂਰੋਂ ਆਈਆਂ, ਅਤੇ ਕਈ ਬੈਰਾਗੀ ਸੱਜਣ ਆਏ, ਕੁਝ ਐਸੇ ਸੱਜਣ ਆਏ ਗਾਉਣ ਵਾਲੇ। ਆਪਾਂ ਪ੍ਰਮਾਣ ਚੱਲ ਰਹੇ ਹਾਂ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ। ਗੁਰੂ ਗੋਬਿੰਦ ਸਿੰਘ ਹਾਸ ਰਾਸ ਦੇ ਕੌਤਕ ਕਰਦੇ ਸਨ, ਅਤੇ ਉਸ ਹਾਸ ਰਾਸ ਵਿੱਚ ਹੀ ਸਤਿਗੁਰੂ ਸਭ ਕੁਝ ਸਮਝਾ ਦਿੰਦੇ ਸਨ। ਚੇਤੇ ਰੱਖਿਓ, ਗੁਰੂ ਦਾ ਚਿਹਰਾ ਰੋਣ ਵਾਲਾ ਨਹੀਂ, ਗੁਰੂ ਦਾ ਚਿਹਰਾ ਖਿੜਾਅ ਵਾਲਾ ਹੈ। ਮੇਰਾ ਬਾਬਾ ਤਾਂ ਹਸਮੁੱਖ ਹੈ, ਅਤੇ ਹਸਮੁੱਖ ਬਾਬਾ ਲੰਘਦਿਆਂ ਲੰਘਦੀ ਕਹਿ ਜਾਂਦਾ, ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਈ। ਉਹ ਗਾਂ ਅਤੇ ਬ੍ਰਾਹਮਣ 'ਤੇ ਟੈਕਸ ਲਾ ਦਿੱਤਾ, ਅਤੇ ਗਾਂ ਦਾ ਗੋਹਾ ਚੁੱਕ ਕੇ ਚੌਂਕੇ 'ਤੇ ਲੈ ਚੱਲਿਆ, ਤੂੰ ਜਿਹਦਾ ਗੋਹਾ ਪਵਿੱਤਰ ਮੰਨ ਹੈ ਉਹਨੂੰ ਟੈਕਸ ਲਾਉਣਾ, ਗੋਹਾ ਤੈਨੂੰ ਤਾਰ ਦੇਗਾ। ਇਹ ਹਸਮੁਖਤਾ ਦੀ ਗੱਲ ਹੈ ਨਾ, ਜਿਵੇਂ ਅਸੀਂ ਪੜ੍ਹਦੇ ਹਾਂ, ਜੇ ਮੁਹਾਕਾ ਘਰ ਮੁਹੈ ਘਰ ਮੋਏ ਪਿੱਤਰੀ ਦੇ, ਹਸ ਵਸਦਿਆਂ ਕਹਿ ਦਿੱਤਾ। ਕਿ ਵੱਡੀਆਂ ਹੱਥ ਦਲਾਲ ਕੇ ਮੁਸ਼ ਵੀ ਇਹ ਖਰੇ ਪਿਆਰਿਆ ਤੇਰੇ ਪਿੱਤਰ ਵੀ ਚੋਰ ਬਣ ਜਾਣਗੇ। ਹੱਸਦੇ ਹੱਸਦੇ ਗੁਰਦੇਵ ਕਹੀ ਜਾਂਦੇ ਨੇ ਮੈਂ ਤਾਂ ਲਹਿੰਦੇ ਨੂੰ ਪਾਣੀ ਦੇਣਾ ਪਿਆ, ਆਪਣੇ ਖੇਤਾਂ ਨੂੰ ਹੈ ਤਾਂ ਮਜ਼ਾਕ ਹੀ ਨਾ, ਮੇਰਾ ਬਾਬਾ ਹਸਮੁਖ ਹੈ। ਹੱਸਦਿਆਂ ਹੱਸਦਿਆਂ ਵੀ ਗੁਰਮਤ ਦੇ ਗਏ। ਹੁਣ ਹਜ਼ੂਰ ਕੌਤਕ ਕਰਦੇ ਸਨ ਕਲਗੀ ਵਾਲੇ, ਕਈ ਐਸੇ ਬੜੇ ਪਿਆਰ ਵਾਲੇ ਆਏ, ਉਹਨਾਂ ਨੇ ਹਜ਼ੂਰ ਕੋਲ ਆਉਣਾ ਅਤੇ ਰੋਣ ਲੱਗ ਪੈਣਾ, ਨਾਲ ਸ਼ਬਦ ਪੜ੍ਹਨੇ ਅਤੇ ਨਾਲ ਰੋਂਦਿਆਂ ਕਹਿਣਾ ਮਹਾਰਾਜ ਤੁਹਾਡੇ ਤੋਂ ਬਿਨਾਂ ਘਰ ਨਹੀਂ ਚੰਗਾ ਲੱਗਦਾ, ਤੁਹਾਡੇ ਤੋਂ ਬਿਨਾਂ ਪਰਿਵਾਰ ਨਹੀਂ ਚੰਗਾ ਲੱਗਦਾ, ਚਿੱਤ ਕਰਦਾ ਆਨੰਦਪੁਰ ਵਿੱਚ ਹੀ ਰਹਿ ਜਾਈਏ। ਇੱਕ ਦਿਨ ਕਹੋ, ਦੋ ਦਿਨ ਕਹੋ, ਰੋਜ਼ ਕਹਿਣ ਲੱਗ ਪਏ। ਸਤਿਗੁਰੂ ਨੇ ਇੱਕ ਦਿਨ ਮੇਵੜੇ ਨੂੰ ਆਵਾਜ਼ ਦਿੱਤੀ। ਮੇਵੜਾ ਆਪਾਂ ਸਮਝਦੇ ਹਾਂ, ਭਾਈ ਸੰਤੋਖ ਸਿੰਘ ਨੇ ਬੜਾ ਸ਼ਬਦ ਵਰਤਿਆ ਜਿਹਨੂੰ ਆਪਾਂ ਅਰਦਾਸੀਆ ਕਹਿ ਸਕਦੇ। ਕਹਿਣ ਲੱਗੇ ਇੱਕ ਕੰਮ ਕਰਿਓ, ਇਹ ਜਿਹੜੇ ਸੱਜਣ ਰੋਜ਼ ਨੇੜੇ ਆ ਕੇ ਰੋ ਕੇ ਕਹਿੰਦੇ ਨੇ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦੇ, ਸਾਡੀ ਆਗਿਆ ਤੋਂ ਬਿਨਾਂ ਇਹਨਾਂ ਨੂੰ ਘਰ ਨਹੀਂ ਜਾਣ ਦੇਣਾ, ਮੈਂ ਬੇਨਤੀ ਕਰਾਂਗਾ ਨੀਯਤ ਰਾਸ ਕਰੇ। ਹਰ ਕਰਤਾ ਸਭ ਕੁਝ ਜਾਣਦਾ, ਉਹ ਜਾਣਦਾ ਹੈ ਨੀਯਤ ਸਾਫ ਕਰਮ ਨਾ। ਕਹਿੰਦੇ ਨੇ ਉਸ ਵਕਤ ਹਜ਼ੂਰ ਦਾ ਹੁਕਮ ਮੰਨਿਆ, ਉਹਨਾਂ ਨੇ ਸਭ ਨੂੰ ਦੱਸ ਦਿੱਤਾ ਵੀ ਇਹਨਾਂ ਨੂੰ ਜਾਣ ਨਹੀਂ ਦੇਣਾ। ਆਖਰ ਹੁਣ ਘਰੋਂ ਪਰਿਵਾਰ ਦੀਆਂ ਮੋਹ ਦੀਆਂ ਤੰਦਾਂ ਨੇ ਖਿੱਚਿਆ, ਖਿੱਚ ਪਈ ਮੈਂ ਘਰ ਜਾਣਾ ਵਾਪਸ। ਪਿਆਰਿਓ ਆਪਾਂ ਪ੍ਰਦੇਸ਼ ਜਾਂਦੇ ਹਾਂ, ਸੱਚੀ ਗੱਲ ਧਿਆਨ ਨਾਲ, ਇਹ ਸਾਈਕੀ ਹੈ ਬੰਦੇ ਦੀ, ਇਕੱਲੇ ਅਸੀਂ ਨਹੀਂ, ਜਿੰਨੇ ਤੁਸੀਂ ਪ੍ਰਦੇਸ਼ ਵਿੱਚ ਬੈਠੇ ਹੋਏ ਵੀ ਸੁਣਦੇ ਹੋਵੋਗੇ, ਜਦੋਂ ਆਪਣੇ ਘਰ ਤੋਂ ਪ੍ਰਦੇਸ਼ ਜਾਂਦੇ ਹਾਂ ਨਾ ਅਤੇ ਚੜ੍ਹਨ ਲੱਗਿਆਂ ਕਹਿੰਦੇ ਹਾਂ ਇੰਨੇ ਕੁ ਦਿਨ ਰਹਿਣਾ ਆਪਾਂ ਵਾਪਸ ਆਏ ਕਿ, ਉੱਥੇ ਬੈਠੇ ਹੋਏ ਕਹਿੰਦੇ ਹਾਂ ਇੰਨੇ ਦਿਨਾਂ ਨੂੰ ਘਰ ਚਲੇ ਜਾਣਾ। ਪਿਆਰਿਓ ਇਸ ਘਰ ਨੂੰ ਅਸੀਂ ਪ੍ਰਦੇਸ਼ ਵਿੱਚ ਗਏ ਹੋਏ ਵੀ ਚੇਤੇ ਕਰਨੇ ਹਾਂ, ਪਰ ਜਿਹੜਾ ਘਰ ਛੱਡ ਕੇ ਆਏ ਹਾਂ ਇੱਥੇ ਆ ਕੇ ਭੁੱਲ ਹੀ ਗਏ ਕਿ ਉਸ ਘਰ ਵਿੱਚ ਵੀ ਪਿਛਾਂ ਜਾਣਾ। ਜਿਸ ਘਰ ਮੈਂ ਅਸੀਂ ਜਾਣਾ ਹੈ ਵਾਪਸ, ਉਹਦਾ ਕਦੀ ਚੇਤਾ ਖਿਆਲ ਹੀ ਨਹੀਂ ਆਇਆ। ਪਿਆਰਿਓ ਕਈਆਂ ਨੂੰ ਤਾਂ ਘਰ ਦੀ ਸਮਝ ਹੀ ਕੋਈ ਨਹੀਂ, ਅਜੋ ਘਰ ਦੀਆਂ ਮੋਹ ਦੀਆਂ ਤੰਦਾਂ ਨੇ ਖਿੱਚਿਆ ਪਰਿਵਾਰ ਦੀਆਂ ਨੇ। ਉਹ ਮਹਾਰਾਜ ਜੀ ਦੇ ਕੋਲ ਆਏ, ਕਹਿਣ ਲੱਗੇ ਸਤਿਗੁਰੂ ਹੁਣ ਬਖਸ਼ੋ ਇਜਾਜ਼ਤ, ਚਿੱਤ ਤਾਂ ਨਹੀਂ ਕਰਦਾ ਤੁਹਾਡੇ ਕੋਲੋਂ ਜਾਣ ਨੂੰ। ਸਤਿਗੁਰੂ ਕਹਿੰਦੇ ਨੇ ਇੱਥੇ ਲੰਗਰ ਦੀ ਕਮੀ ਨਹੀਂ, ਰਹਿਸ਼ ਵੀ ਮਿਲੇਗੀ, ਲੰਗਰ ਵੀ ਮਿਲੇਗਾ, ਬਸਤਰ ਵੀ ਕੀਮਤੀ ਮਿਲਣਗੇ, ਘੋੜਿਆਂ ਦੀ ਸਵਾਰੀ ਕਰੋ, ਸ਼ਸਤਰ ਸਿੱਖੋ। ਮਨ ਅੰਦਰੋਂ ਕਹੋ ਥੋੜ੍ਹੇ ਜਿਹੇ ਕੰਬ ਗਏ, ਤਾਂ ਘੋੜਿਆਂ ਅਤੇ ਸ਼ਸਤਰ ਵੱਲ ਬਾਬਾ ਤੋਰਦਾ ਪਿਆ, ਪਤਾ ਨਹੀਂ ਕੱਲ੍ਹ ਨੂੰ ਕੀ ਪਰ ਕਰੇਗਾ ਸਾਡਾ। ਮਹਾਰਾਜ ਜੀ ਨੇ ਕਿਹਾ ਜਾਣਾ ਨਹੀਂ, ਤੁਹਾਡੇ ਵਰਗੇ ਪ੍ਰੇਮੀ ਮੈਨੂੰ ਚਾਹੀਦੇ ਨੇ। ਬੁਚਕੀਆਂ, ਬੁਚਕੀ ਸ਼ਬਦ ਬੜਾ ਪੁਰਾਣਾ, ਗੱਠੜੀਆਂ, ਉਹ ਬੁਚਕੀਆਂ ਕੱਪੜਿਆਂ ਦੀਆਂ ਰੱਖ ਦਿੱਤੀਆਂ ਆਪਣੀਆਂ। ਫਿਰ ਤੀਸਰੇ ਇੱਕ ਦਿਨ ਫਿਰ ਰੋਂਦੇ ਆ ਗਏ, ਮਹਾਰਾਜ ਨੂੰ ਇਜਾਜ਼ਤ ਦਿਓ, ਘਰਾਂ ਦਾ ਸਰੇਗਾ ਕਿਵੇਂ? ਸਤਿਗੁਰੂ ਕਹਿੰਦੇ ਘਰਾਂ ਦਾ ਗੁਰੂ ਨਾਨਕ ਸਾਰੇਗਾ, ਤੁਸੀਂ ਇੱਥੇ ਰਹੋ। ਹੁਣ ਆ ਤੇ ਗਏ ਵਾਪਸ, ਇੱਕ ਨੇ ਕਿਹਾ ਹੁਣ ਆਪਾਂ ਨੇ ਇਸ ਤਰ੍ਹਾਂ ਕਰੀਏ, ਗੁਰੂ ਨੇ ਜਾਣ ਤਾਂ ਦੇਣਾ ਨਹੀਂ ਪ੍ਰਤੱਖ, ਅੰਮ੍ਰਿਤ ਵੇਲੇ ਅੱਜ ਇੱਕ ਕੰਮ ਕਰੀਏ। ਕੀ ਜੀ? ਕਹਿੰਦੇ ਨੇ ਇੱਕ ਪਤਲਾ ਜਿਹਾ ਮਾੜਚੂ ਜਿਹਾ ਜਿਹਦਾ ਭਾਰ ਥੋੜ੍ਹਾ ਸੀ ਨਾ, ਉਹਨੂੰ ਕਹਿਣ ਲੱਗੇ ਤੂੰ ਮਰ ਜਾ, ਤੇਰੀ ਅਰਥੀ ਬਣਾਉਂਦੇ ਹਾਂ। ਮੈਂ ਬੇਨਤੀ ਕਰਨ ਲੱਗਾ, ਸਿਰਫ ਧਿਆਨ ਨਾਲ ਸਮਝੋ, ਹਾਸ ਰਾਸ ਦੇ ਕੌਤਕ ਵਿੱਚ ਵੀ ਗੁਰੂ ਦੱਸ ਜਾਂਦਾ ਕਿ ਮੈਂ ਤੇਰੀ ਨੀਯਤ ਨੂੰ ਜਾਣਨਾ। ਕਹਿਣ ਲੱਗੇ ਸਵੇਰੇ ਤੇਰੀ ਅਰਥੀ ਬਣਾਵਾਂਗੇ, ਤੈਨੂੰ ਚੁੱਕ ਕੇ ਮੋਢਿਆਂ 'ਤੇ ਗਾਉਂਦੇ ਜਾਵਾਂਗੇ, ਓੜਕ ਨਿਭੀ ਪ੍ਰੀਤ ਸੇਵਕ ਕੀ ਓੜਕ ਨਿਭੀ ਪ੍ਰੀਤ। ਕਹਿੰਦੇ ਮੁਰਦੇ ਨੂੰ ਤਾਂ ਗੁਰੂ ਨੇ ਵੀ ਨਹੀਂ ਰੋਕਣਾ, ਅਤੇ ਨਾਲੇ ਅੰਮ੍ਰਿਤ ਵੇਲਾ ਅੰਦਰ ਮਹਾਰਾਜ ਦਰਬਾਰ 'ਚ ਬੈਠੇ ਨੇ, ਸੇਵਕ ਕੀ ਓੜਕ ਨਿਭੀ ਪ੍ਰੀਤ ਕਹਿੰਦਿਆਂ ਬਾਹਰ ਨਿਕਲਾਂਗੇ, ਫੱਟਾ ਰੱਖ ਕੇ ਤੈਨੂੰ ਵੀ ਉਠਾ ਲਾਂਗੇ, ਚਾਲਾਂ ਕਰਨੀ ਅਤੇ ਲੜਾਈਆਂ ਦਾ ਸਮਾਂ ਆ ਗਿਆ। ਬਾਬੇ ਨੇ ਬਖਸ਼ਣਾ ਨਹੀਂ ਜੇ, ਉਹਨਾਂ ਕਿਹਾ ਚਲੋ ਠੀਕ ਹੈ, ਜੋ ਬੰਦਾ ਤਿਆਰ ਕਰ ਲਿਆ। ਉਹਨੇ ਨਾਲ ਕਿਹਾ ਵੀ ਜੇ ਫੜੇਗਾ ਮੈਨੂੰ ਉਠਾ ਜ਼ਰੂਰ ਲਿਆ ਜੇ। ਉਹਨਾਂ ਕਿਹਾ ਵੀ ਉਠਾਵਾਂਗੇ। ਰਾਤ ਨਿਕਲੀ ਜੀ, ਇਹ ਸੌ ਸਾਖੀ ਦੇ ਵਿੱਚ ਵੈਸੇ ਸਵਈਆ ਅਤੇ ਸਾਰੇ ਵਿਦਵਾਨਾਂ ਨੇ ਇਹਨੂੰ ਕੋਟ ਕੀਤਾ। ਉਹਨਾਂ ਜੀ ਰਾਤ ਤਿਆਰੀ ਕਰ ਲਈ, ਫੱਟਾ ਲੈ ਆਉਂਦਾ ਅਤੇ ਪਾ ਕੇ ਉੱਤੇ ਬੰਦੇ ਨੂੰ ਚਿੱਟਾ ਖਫਣ ਅਤੇ ਉਹਦੀਆਂ ਲੀਰਾਂ ਕੁੱਟ ਕੇ, ਜਿਵੇਂ ਆਪਾਂ ਕਹਿੰਦੇ ਹਾਂ ਪਾੜ ਕੇ ਉਹੀ ਲੀਰਾਂ ਬੰਨ ਦਿੱਤਾ ਅਤੇ ਚਾਰ ਜਣਿਆਂ ਮੋਢੇ 'ਤੇ ਚੁੱਕ ਲਿਆ, ਬਾਕੀ ਖੜਤਾਲਾਂ ਢੋਲਕੀਆਂ ਲੈ ਕੇ ਗਾਉਣ ਲੱਗ ਪਏ ਜੀ, ਓੜਕ ਨਿਭੀ ਪ੍ਰੀਤ ਸੇਵਕ ਕੀ ਓੜਕ ਨਿਭੀ ਪ੍ਰੀਤ। ਅਤੇ ਸੱਚੇ ਬਣ ਲਈ ਜਦੋਂ ਦਰਬਾਰ ਕੋਲ ਆਏ, ਉੱਚੀ ਬੋਲਣ ਲੱਗ ਪਏ। ਇਹਦਾ ਮਤਲਬ ਕਿ ਸੀ? ਪਤਾ ਨਾ ਲੱਗੇ ਵੀ ਸੀ। ਯਾਦ ਰੱਖਿਓ, ਜਿਹੜਾ ਬੰਦਾ ਚੋਖੀਆਂ ਸਹੁੰਾਂ ਚੁੱਕੇ ਨਾ, ਉਹ ਝੂਠਾ ਹੋ ਸਕਦਾ ਜੇ। ਜਿਹੜਾ ਬੰਦਾ ਚੋਖਾ ਰੌਲਾ ਪਾਏ, ਲੱਭੋ ਲੱਭੋ ਹੁਣੇ ਬੰਦਾ ਲੱਭੋ ਚੋਰ, ਚੇਤੇ ਰੱਖਿਓ, ਉਹਦੇ 'ਤੇ ਧਿਆਨ ਰੱਖਿਓ, ਹੋ ਸਕਦਾ ਉਹ ਚੋਰ ਹੋਵੇ। ਮੈਂ ਬੇਨਤੀ ਕਰਾਂਗਾ। ਉਹਨਾਂ ਨੇ ਉੱਚੀ ਉੱਚੀ ਜਦੋਂ ਲੰਘੇ ਜੀ, ਸ਼ੁਰੂ ਹੋ ਗਿਆ, ਦਰਬਾਰ ਕੋਲੋਂ ਲੰਘੇ ਅਤੇ ਜਿਉਂ ਆਵਾਜ਼ ਦਿੱਤੀ, ਓੜਕ ਨਿਭੀ ਪ੍ਰੀਤ, ਕਲਗੀ ਵਾਲੇ ਸਿੰਘਾਸਨ ਤੋਂ ਥੱਲੇ ਉੱਤਰ ਆਏ, ਕੁਝ ਸਿੱਖ ਨਾਲ ਆ ਗਏ। ਮਹਾਰਾਜ ਅਗਲੇ ਦਰਵਾਜ਼ੇ ਸਾਹਮਣੇ ਖਲੋ ਗਿਆ, ਕਹਿਣ ਲੱਗੇ ਸਿੱਖੋ ਕਿੱਧਰ ਨੂੰ ਸਵੇਰੇ ਸਵੇਰੇ? ਰੋਕ ਲਿਆ ਮਹਾਰਾਜ ਜੀ ਨੇ, ਉਹ ਫਿਰ ਰੋ ਪਏ। ਕਹਿਣ ਲੱਗੇ ਮਹਾਰਾਜ ਰਾਤ ਸਿੱਖ ਹੁਕਮ ਸੰਤ ਹੋਵਾਂ, ਹੁਕਮ ਸਾਦਰ 'ਤੇ ਚਲਾਣਾ ਕਰ ਗਿਆ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਚਲਾਣਾ? ਕਹਿਣ ਲੱਗੇ ਹਾਂ ਮਹਾਰਾਜ, ਜਿਹੜਾ ਤੁਹਾਡਾ ਪ੍ਰੇਮੀ ਸਿੱਖ ਰੋਜ਼ ਨੇੜੇ ਬੈਠਦਾ ਸੀ ਉਹ ਰਾਤ ਚਲਾਣਾ ਕਰ ਗਿਆ। ਅਤੇ ਮਹਾਰਾਜ ਕਹਿੰਦੇ ਤੁਸੀਂ ਕਿੱਥੇ ਲੈ ਚੱਲੇ ਹੋ? ਕਹਿੰਦੇ ਨੇ ਮਹਾਰਾਜ ਇਹਦਾ ਸੰਸਕਾਰ ਕਹਿੰਦਾ ਸੀ ਮੇਰਾ ਅੰਮ੍ਰਿਤ ਵੇਲੀ ਕਰ ਦਿਆਂ ਜੀ, ਸੂਰਜ ਨਿਕਲਣ ਤੋਂ ਪਹਿਲਾਂ। ਹਾਲਾਂਕਿ ਹਿੰਦੂਇਜ਼ਮ 'ਚ ਸੂਰਜ ਚੜ੍ਹਨ ਤੋਂ ਬਾਅਦ ਅਤੇ ਡੁੱਬਣ ਤੋਂ ਪਹਿਲਾਂ, ਇਹ ਵੀ ਇੱਕ ਭਰਮ ਹੈ ਉਹਨਾਂ ਦਾ, ਸਿੱਖ 'ਚ ਨਹੀਂ ਇਹ ਭਰਮ ਹੈਗਾ। ਕਹਿਣ ਲੱਗਾ ਮਹਾਰਾਜ ਨੇ ਅੰਮ੍ਰਿਤ ਵੇਲੇ ਕਿਹਾ ਸੀ ਅਤੇ ਨਾ ਰੋਪਿਆ, ਹਜ਼ੂਰ ਨੇ ਕਿਹਾ ਰੁਕ ਜਾਓ। ਕਹਿਣ ਲੱਗੇ ਸਿੱਖੋ, ਅਤੇ ਹੁਣ ਉੱਥੇ ਚੜ੍ਹਦੀ ਕਲਾ ਵਾਲੇ ਕੋਲ ਹੀ ਖਲੋਤੇ ਸਨ। ਮਹਾਰਾਜ ਜੀ ਹੁਕਮ? ਕਹਿਣ ਲੱਗੇ ਲੱਕੜਾਂ ਸੁੱਕੀਆਂ ਲੈ ਕੇ ਆਓ। ਕਹਿੰਦੇ ਨੇ ਏਡਾ ਪ੍ਰੇਮੀ ਸਿੱਖ ਰਾਤ ਅੱਧੀ ਰਾਤ ਬਾਅਦ ਚੜਾਉਣਾ ਕੀਤਾ, ਅੰਮ੍ਰਿਤ ਵੇਲੇ ਸੰਸਕਾਰ ਕਰਨੇ, ਫਿਰ ਇਹਦਾ ਗੁਰੂ ਦਰਬਾਰ ਸੀ ਆਪਣੇ ਹੱਥੀਂ ਕਰਾਂਗੇ। ਹੁਣ ਜਿਹਨਾਂ ਚੁੱਕਿਆ ਸੀ ਉਹਨਾਂ 'ਤੇ ਸੜਨਾ ਨਹੀਂ, ਜਿਹੜਾ ਉੱਤੇ ਸੀ ਉਹਦੇ ਖਾਨੇ ਹੋ ਗਏ, ਵੀ ਹੁਣ ਕੀ ਬਣੇਗਾ। ਜੇ ਥੱਲੇ ਵਾਲੀ ਨਾ ਬੋਲੇ, ਮੈਂ ਬੇਨਤੀ ਕਰਨ ਲੱਗਾ, ਮੇਰਾ ਗੁਰੂ ਹੱਸਦਿਆਂ ਹੱਸਦਿਆਂ ਵੀ ਸਿੱਖੀ ਦੀਆਂ ਗੱਲਾਂ ਸੁਣਾ ਗਿਆ। ਇਸ ਤਰ੍ਹਾਂ ਸਿੱਖੀ ਕਮਾ। ਹੁਣ ਉੱਤੇ ਵਾਲਾ ਸੋਚਦਾ ਬਣੇਗਾ ਕੀ, ਅਤੇ ਜਿਹੜੇ ਥੱਲੇ ਚੁੱਕੀ ਬੈਠੇ ਨੇ ਕਰਦੇ ਨੇ, ਚਲੋ ਜਿਉਂਦਾ ਸੜ ਜਾਵੇਗਾ ਤਾਂ ਕਿਹੜਾ ਘਾਟਾ ਪੈਣ ਲੱਗਾ ਸੀ, ਤਾਂ ਬਚਾਂਗੇ ਨਾ। ਲੱਕੜਾਂ ਆ ਗਈਆਂ ਜੀ, ਲੱਕੜਾਂ ਲਾ ਦਿੱਤੀਆਂ ਤਾਂ ਵੀ ਨਹੀਂ ਬੋਲੇ ਵੀ ਮਹਾਰਾਜ ਅਸੀਂ ਪਖੰਡ ਕੀਤਾ, ਕਿਉਂਕਿ ਨੀਅਤ ਮਾੜੀ ਹੋਵੇ ਤਾਂ ਬੰਦਾ ਸਵੀਕਾਰ ਕਰਨ ਨੂੰ ਤਿਆਰ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਲੱਕੜਾਂ ਜੋੜ ਦਿੱਤੀਆਂ, ਹੁਣ ਰੱਖੋ ਇਹਨੂੰ ਅਰਥੀ ਨੂੰ ਉੱਤੇ ਰੱਖੀਏ। ਹੁਣ ਇਹ ਪਤਾ ਹੈ ਵੀ ਜਦੋਂ ਉੱਤੇ ਸਰੀਰ ਰੱਖਿਆ ਤਾਂ ਵੱਡੇ ਮੁੱਢ ਛਾਤੀ ਉੱਤੇ ਰੱਖ ਦੇ, ਕਿਉਂਕਿ ਬੰਦੇ ਦੀ ਬੋਡੀ ਸਿਰ ਵਾਲੇ ਪਾਸੇ ਜ਼ਿਆਦਾ ਜਾਂਦੀ ਹੈ ਸੜਨ ਲੱਗੇ। ਉਹਦੇ ਮਨ 'ਚ ਆਇਆ ਵੀ ਅਜੇ ਵੀ ਨਹੀਂ ਬੋਲੇ, ਲੱਕੜਾਂ ਵੀ ਵਿਛਾ ਦਿੱਤੀਆਂ ਤਾਂ ਵੀ ਨਹੀਂ ਬੋਲੇ, ਵਿੱਚੋਂ ਵੇਖੇ ਕੱਪੜੇ ਦਿਓ, ਅਤੇ ਵੱਡੇ ਵੱਡੇ ਮੁੱਢ ਵੇਖ ਕੇ ਉਹਨੇ ਕਿਹਾ ਅਤੇ ਹੁਣ ਮੇਰੇ ਛਾਤੀ ਉੱਤੇ ਰੱਖ ਦੇਣੇ, ਨਾਲ ਪ੍ਰਬੰਧ ਕੀਤਾ ਗਿਆ ਅੱਗ ਦਾ। ਜਦੋਂ ਉਹਨੂੰ ਚੁੱਕ ਕੇ ਉੱਤੇ ਲਟਾਇਆ, ਉਹਨੇ ਖੱਪਣ ਪਾੜ ਦਿੱਤਾ, ਉੱਠ ਕੇ ਬਹਿ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਰਨਾਂ 'ਚ ਹੋ ਗਿਆ। ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹਾਂਗਾ, ਦੇਖਿਓ ਗੁਰੂ ਤੋਂ ਕੁਝ ਨਹੀਂ ਜੇ ਲੁਕਦਾ, ਰੀਅਤ ਰਾਸ ਕਰਕੇ ਚੱਲੋ ਸਿੱਖਾਂ। ਉਹ ਹਜ਼ੂਰ ਦੇ ਚਰਨਾਂ 'ਚ ਡਿੱਗ ਪਿਆ ਅਤੇ ਮਹਾਰਾਜ ਕਹਿਣ ਲੱਗੇ ਕਪਟ ਕਰ ਰਹੇ ਸੋ, ਛਲ ਕਰ ਰਹੇ ਸੀ ਮੇਰੇ ਨਾਲ। ਅਤੇ ਅੱਗੋਂ ਉਹਨਾਂ ਨੇ ਉਲਟਾ ਫਿਰ ਕਹਿ ਦਿੱਤਾ, ਸੌ ਸਾਖੀ 'ਚ ਲਿਖਿਆ ਹੈ ਕਿ ਹਮ ਤੋਂ ਸਿੱਖ ਹੈ, ਆਪ ਤੋਂ ਗੁਰੂ ਹੈ, ਗੁਰੂ ਤਾਂ ਸਿੱਖ ਦੇ ਪਰਦੇ ਪਾਉਂਦਾ ਹੈ। ਦੇਖੋ ਬੰਦਾ ਫਿਰ ਚਲਾਕੀ ਵਰਤਦਾ, ਗੁਰੂ ਤਾਂ ਪਰਦੇ ਪਾਉਂਦਾ ਕਿ ਤੁਸੀਂ ਸਾਡੇ ਪਰਦੇ ਨਸ਼ਰ ਕਰ ਦਿੱਤੇ। ਗੁਰੂ ਨੇ ਕਿਹਾ ਮੈਂ ਤੁਹਾਨੂੰ ਪਿਆਰ ਕਰਨਾ ਤਾਂ ਮੈਂ ਪਰਦਾ ਨਸ਼ਰ ਕੀਤਾ, ਜੇ ਮੈਂ ਜਾਣ ਦਿੰਦਾ ਤੁਸੀਂ ਬਾਹਰ ਜਾ ਕੇ ਕਹਿਣਾ ਸੀ ਜੈਸੇ ਖੰਮ ਵੈਸਾ ਗੁਰੂ, ਜੇ ਗੁਰੂ ਅੰਦਰ ਦੀਆਂ ਜਾਣਦਾ ਸੀ ਸਾਨੂੰ ਰੋਕ ਲੈਂਦਾ, ਤੁਸੀਂ ਬਾਹਰ ਜਾ ਕੇ ਹੀ ਕਹਿਣਾ ਸੀ ਕਿ ਜੈਸੇ ਖੰਮ ਵੈਸਾ ਗੁਰੂ। ਉੱਥੇ ਗੁਰੂ ਨੇ ਇੱਕ ਸ਼ਬਦ ਸਵਈਆ ਕਿਹਾ, ਉਹ ਸੁਣਨ ਵਾਲਾ ਇਸ ਪਵਿੱਤਰ ਸ਼ਲੋਕ ਦੇ ਵਿਆਖਿਆ ਲਈ। ਹਜ਼ੂਰ ਕਹਿੰਦੇ ਨੇ ਜੇ ਨੀਅਤ ਮਾੜੀ ਹੋਵੇ, ਅੰਦਰ ਪ੍ਰਤੀਤ ਨਾ ਹੋਵੇ, ਸਾਰੇ ਖਲੋਤੇ ਨੇ, ਹਜ਼ੂਰ ਸਵਈਆ ਕਹਿ ਰਹੇ ਨੇ, ਰੋਵਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ, ਜਿਨ ਅੰਤਰ ਕਪਟ ਵਿਕਾਰ ਹੈ। ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ, ਅਰਥ ਮੈਂ ਅੱਗੇ ਕਰ ਦੇਣਾ, ਰੋਵਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ, ਕੀਰਤਨ ਤੇ ਜੋ ਰੀਝ ਪਰੈ ਕੀਰ ਕਪੋਤ ਪੁਕਾਰ ਉਚਾਰੀ, ਨਾਵੈ ਦਾਦਰ ਮੋਨ ਸੋ ਬ੍ਰਿਛ ਹੈ ਬਾਨਰ ਜੰਗਲ ਬਾਂਸ ਬਨਾਰੀ, ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ ਸਿੱਖ ਪੰਡਿਤ ਗਾਇਕ ਜਾਵਤ ਖਾਰੀ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਪਾਂਧ ਕਰ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ, ਰੋਵਤ ਰੀਝ ਪਰੈ ਗੁਰਦੇਵ, ਜੇ ਅੰਦਰ ਕਪਟ ਹੋਵੇ ਅਤੇ ਅੱਖਾਂ 'ਚੋਂ ਬਾਣਾ ਬਾਣੀ ਸੱਟੀ ਜਾ, ਕੀ ਪਰਮਾਤਮਾ ਰੀਝ ਹੈਗਾ? ਨਾ ਤੂੰ ਆਵੈ ਵਸ ਬਹੁਤ ਕਿਣਾਵਣੇ, ਰੋਵਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ, ਜੇ ਜਵਾਨ ਦੀ ਮੌਤ ਹੋ ਜਾਏ ਅਤੇ ਪਿੰਡ ਦੀਆਂ ਇਸਤਰੀਆਂ ਇਕੱਠੀਆਂ ਹੋ ਕੇ ਕੀਰਨੇ ਪਾਉਂਦੀਆਂ ਨੇ, ਜੇ ਕੀਰਨਿਆਂ ਨਾਲ ਕਿਤੇ ਸੁਣੀ ਜਾਂਦੀ ਹੋਵੇ ਤਾਂ ਮੁਰਦਾ ਜਿਉਂਦਾ ਨਾ ਹੋ ਜਾਏ। ਪਹਿਲੀ ਤੁਕ ਸਵਈਏ ਦੀ ਇਹ, ਰੋਵਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ, ਕੀਰਤਨ ਤੇ ਜੋ ਰੀਝ ਪਰੈ, ਜੇ ਕਹੇ ਜੇ ਮੈਂ ਇਕੱਲਾ ਗਾ ਕੇ ਰਿਝਾ ਲਾਂਗਾ। ਕੀਰ ਕਪੋਤ, ਕੀਰ ਅਤੇ ਕਪੋਤ ਇੱਕ ਦਰ ਅਤੇ ਕਬੂਤਰ ਕਪੋਤ ਅਤੇ ਕੀਰ ਦਰ ਅਤੇ ਤੋਤਾ, ਕਹਿੰਦੇ ਤੋਤਾ ਅਤੇ ਕਬੂਤਰ ਸਵੇਰੇ ਸਵੇਰੇ ਗਾਉਂਦੇ ਨੇ ਕਿ ਉਹ ਬ੍ਰਹਮ ਗਿਆਨੀ ਬਣ ਗਏ। ਕੀਰ ਕਪੋਤ ਪੁਕਾਰ ਉਚਾਰੀ, ਨਾਵੈ ਦਾਦੁਰ ਰੋਜ਼ ਡੱਡੂ ਨਹਾਉਂਦਾ, ਮੋਨ ਸੋ ਬ੍ਰਿਸ਼ਕ ਹੈ ਜੰਗਲ ਚੁੱਪ ਕੁਰ ਕੇ ਖਲੋਤਾ, ਰੁੱਖ ਬੋਲਦੇ ਨਹੀਂ, ਬਾਨਰ ਜੰਗਲ ਬਾਂਸ ਬਨਾਰੀ, ਅਤੇ ਬਾਂਦਰ ਨੇ ਕਿਹੜੇ ਆਪਣੇ ਕੱਪੜੇ ਬਦਲੇ ਨੇ, ਉਹ ਤਾਂ ਨੰਗ ਪਣਾਂਗੀ ਤੁਰਿਆ ਫਿਰਦਾ ਜੰਗਲਾਂ 'ਚ। ਉਹ ਬ੍ਰਹਮ ਗਿਆਨੀ ਹੋ ਗਿਆ। ਬਾਨਰ ਜੰਗਲ ਬਾਂਸ ਬਨਾਰੀ, ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ ਆ ਸ਼ਬਦ ਧਿਆਨ ਨਾਲ ਸੁਣਿਓ। ਆਉਣ ਵਾਲੇ ਦਿਨਾਂ 'ਚ ਦੋ ਸ਼ਬਦਾਂ ਦੀ ਵਿਆਖਿਆ ਕਰਾਂਗੇ, ਪ੍ਰੀਤ ਅਤੇ ਪ੍ਰਤੀਤ ਕੀ ਹੈ। ਕਈ ਵਾਰੀ ਪ੍ਰੀਤ ਬਣ ਜਾਂਦੀ ਏ ਪਰ ਪ੍ਰਤੀਤ ਨਹੀਂ ਬਣਦੀ। ਪ੍ਰੀਤ ਬਣ ਗਈ ਸੀ, ਮਿੱਠਾ ਸ਼ਬਦ ਗਾ ਰਹੇ ਸਨ, ਇਹ ਪ੍ਰਤੀਤ ਨਹੀਂ ਬਣੀ। ਜੇ ਗੁਰੂ ਗੋਬਿੰਦ ਸਿੰਘ ਕੋਲ ਰਹਾਂਗੇ ਤਾਂ ਸਾਨੂੰ ਤੱਤੀ ਵਾਹ ਨਹੀਂ ਲੱਗੇ। ਪ੍ਰੀਤ ਹੈ ਪਰ ਪ੍ਰਤੀਤ ਨਹੀਂ। ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾਂ ਅਗਲੇ ਤਿੰਨ ਸ਼ਬਦ ਨੇ। ਸਿੱਖ ਪੰਡਿਤ, ਭਾਵੇਂ ਸਿੱਖ ਹੋਣ ਭਾਵੇਂ ਵਿਦਵਾਨ ਪੰਡਿਤ ਹੋਣ, ਗਾਇਕ ਅਤੇ ਭਾਵੇਂ ਗਵਈਏ ਹੋਣ, ਸਿੱਖ ਪੰਡਿਤ ਗਾਇਕ ਜਾਵਤ ਖਾਰੀ, ਉਹ ਗਾਉਂਦੇ ਪੜ੍ਹਦੇ ਹੋਏ ਵੀ ਜ਼ਿੰਦਗੀ ਖਾਰ ਜਾਂਦੇ। ਸਤਿਗੁਰੂ ਅੱਜ ਕਹਿੰਦੇ ਨੇ, ਜੀਵ ਇਸਤਰੀ ਤੂੰ ਕਹਿੰਦੀ ਹੈ ਪਤੀ ਪਰਦੇਸ਼ ਨਹੀਂ, ਉਹ ਤੇਰੇ ਅੰਦਰ ਨੀਅਤ ਰਾਸ ਕਰ। ਗੁਰੂ ਰਾਮਦਾਸ ਜੀ ਦਾ ਬਚਨ ਹੈ ਕਿ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ ਜੇ ਰੋਗ ਉੱਤੇ ਕੱਪੜਾ ਬਾਲੋ। ਕੀ ਗੁਰੂ ਉਸ ਬਿਮਾਰੀ ਨੂੰ ਜਾਣਦਾ ਨਹੀਂ? ਹਰ ਕਰਤਾ ਸਭ ਕੀ ਜਾਣਦਾ, ਸਿਰ ਰੋਗ ਹੱਥ ਦੀਜੈ, ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਨੀਅਤ ਰਾਸ ਕਰ। ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਰ ਭਗਤ ਹਰ ਲੀਜੈ, ਉਹਨਾਂ ਨੂੰ ਪਰਮਾਤਮਾ ਦੀ ਭਗਤੀ ਮਿਲਦੀ। ਦੇਖੋ ਇੱਥੇ ਸੰਤ ਹੁੰਦਾ ਮੁਕੰਮਲ, ਅੱਗੇ ਫਿਰ ਆਉਂਦਾ ਆਸਾ ਮਹੱਲਾ ਚੌਥਾ, ਉਹ ਇਹਦੇ ਬਿਲਕੁਲ ਵਿਪਰੀਤ ਹੈ। ਇੱਥੇ ਇੱਕ ਗਾ ਰਿਹਾ, ਇੱਕ ਕਥਾ ਕਰ ਰਿਹਾ, ਇੱਕ ਬੋਲ ਰਿਹਾ, ਪਰ ਅੰਦਰ ਕਪਟ ਹੈ ਪਰਵਾਹ ਨਹੀਂ। ਦੂਜੇ ਪਾਸੇ ਬਿਲਕੁਲ ਅਨਪੜ੍ਹ ਜਿਹਾ ਬੰਦਾ, ਜਿਨ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ, ਖਰੇ ਖਰ ਪਾਣੀ ਗੁਰਮੁਖੋ ਨੀਅਤ ਰਾਸ ਵਾਲਾ। ਮੈਂ ਤਾਂ ਇੱਥੋਂ ਤੱਕ ਕਈ ਭਾਵਨਾ ਵਾਲੇ ਦੇਖੇ, ਇਹਨੂੰ ਤਰਕ 'ਚ ਨਾ ਲਿਜਾਇਓ, ਉਹ ਗ੍ਰੰਥ ਸਾਹਿਬ ਗੁਰੂ ਨੂੰ ਗ੍ਰੰਥ ਸਿੰਘ ਹੀ ਕਹਿਣ ਵੀ ਕਹਿਣ ਲੱਗ ਪੈਂਦੇ। ਉਹਨਾਂ ਦੀ ਇੱਕ ਭਾਵਨਾ ਹੁੰਦੀ ਹੈ, ਜਦੋਂ ਅੰਦਰ ਪ੍ਰੀਤ ਹੋਵੇ। ਮਾਂ ਬੱਚੇ ਨੂੰ ਮੁਹੱਬਤ ਕਰਦੀ ਏ, ਪਰ ਬੱਚਾ ਜਦੋਂ ਤੋਤਲੀ ਜ਼ਬਾਨ 'ਚ ਬੋਲਦਾ ਸ਼ੁੱਧ ਨਹੀਂ ਬੋਲਦਾ। ਅੱਜ ਤੱਕ ਮੈਨੂੰ ਦੱਸੋ ਤੁਸੀਂ ਮਾਈਆਂ ਬੀਬੀਆਂ ਬੈਠੀਆਂ, ਜੇ ਕਦੀ ਆਪਣੇ ਬੱਚੇ ਨੂੰ ਸੋਟਿਆਂ ਨਾਲ ਕੁੱਟਿਆ ਤੈਨੂੰ ਬੋਲਣਾ ਨਹੀਂ ਆਉਂਦਾ? ਕਦੀ ਨਿਆਣੇ ਨੂੰ ਚਪੇੜਾ ਮਾਰ ਕੇ ਕਿਹਾ ਤੈਨੂੰ ਸ਼ੁੱਧ ਨਹੀਂ ਬੋਲਣਾ ਆਉਂਦਾ? ਉਹ ਤੋਤਲਾ ਬੋਲੇ ਤਾਂ ਮਾਂ ਹੱਸ ਹੱਸ ਕੇ ਗਲੇ ਨਾਲ ਲਾਉਂਦੀ ਏ, ਕਿਉਂਕਿ ਬੱਚੇ ਦੀ ਨੀਅਤ ਸਾਫ਼ ਏ। ਸਿੱਖਾਂ 'ਚ ਨੀਅਤ ਰਾਸ ਹੋਵੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ, ਖਰੇ ਖਣ ਭਾਣੇ ਤੂੰ ਸਾਈਂ ਨੂੰ ਪਾ ਜਾਏਗਾ। ਮੈਂ ਬੇਨਤੀ ਕਰਾਂ, ਹਜ਼ੂਰ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਨੀਅਤ, ਜਦੋਂ ਸਤਿਗੁਰੂ ਨੇ ਨਾ ਜਿਹੜੀ ਨਮਾਜ਼ ਦੀ ਡੈਫੀਨੇਸ਼ਨ ਅਤੇ ਜੰਝੂ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਨੇ ਦਿੱਤੀ, ਮੈਂ ਹਜ਼ੂਰ ਤੋਂ ਡਰ ਕੇ ਕਹਿੰਦਾ ਸ਼ਾਇਦ ਇਹ ਉਹਨਾਂ ਧਰਮ ਵਾਲਿਆਂ ਦੇ ਗ੍ਰੰਥਾਂ ਵਿੱਚ ਵੀ ਪਰਿਭਾਸ਼ਾ ਲਿਖੀ। ਜਿਹੜੀ ਜੰਝੂ ਦੀ ਪਰਿਭਾਸ਼ਾ ਗੁਰੂ ਨਾਨਕ ਦੇ ਗਏ, ਕਿਸੇ ਸ਼ਾਸਤਰਕਾਰ ਨੂੰ ਪੁੱਛੋ ਉਹ ਤਾਂ ਇਹ ਕਹੇਗਾ ਕਿ ਕਪਾਸ ਕਪਾਹ ਲਿਆਓ, ਉਹਨੂੰ ਕੱਤੋ ਸੂਤ ਬਣਾਓ, ਤੇਰਾ ਬ੍ਰਾਹਮਣ ਨੂੰ ਪਾ ਦਿਓ, ਦੋਹਰਾ ਖੱਤਰੀ ਨੂੰ ਪਾ ਦਿਓ, ਕਹਿਰਾ ਵੈਸ਼ ਨੂੰ ਪਾ ਦਿਓ, ਇਹ ਹੀ ਕਹੇਗਾ ਨਾ। ਪਰ ਜਦੋਂ ਮੇਰੇ ਬਾਬੇ ਦੇ ਸਾਹਮਣੇ ਜੰਝੂ ਗਿਆ, ਉਹਨੇ ਜਿਹੜੀ ਪਰਿਭਾਸ਼ਾ ਦਿੱਤੀ ਸੱਚੀ ਸਰਕਾਰ ਨੇ, ਉਹ ਕਿ ਇਹਨਾਂ ਕੋਲ ਵੀ ਨਹੀਂ ਸੀ। ਕਹਿਣ ਲੱਗੇ ਦਇਆ ਕਪਾਹ, ਸੰਤੋਖ ਸੂਤ, ਅਤੇ ਮੈਂ ਕਹਾਂਗਾ ਹਿੰਦੂਇਜ਼ਮ ਨੂੰ ਗੁਰੂ ਨਾਨਕ ਦੇ ਚਰਨ ਪਰਸਨੇ ਚਾਹੀਦੇ ਨੇ, ਜਿਹਨੇ ਆਤਮਾ ਦਾ ਜਨੇਊ ਬਣਾਉਣ ਦੀ ਜੁਗਤ ਇਹਨਾਂ ਨੂੰ ਦੱਸੀ ਹੈ। ਦਇਆ ਕਪਾਹ, ਸੰਤੋਖ ਸੂਤ, ਜਤ ਗੰਢੀ ਸਤਵਟ, ਇਹ ਜਨੇਊ ਜੀ ਕਾ ਖਾਈ ਤਾਂ ਪਾਂਡੇ ਕੱਤ, ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਹੁਣ ਜਦੋਂ ਨਮਾਜ਼ ਦੀ ਗੱਲ ਆਈ, ਹਜ਼ੂਰ ਨੇ ਇੱਕ ਵਚਨ ਕੀਤਾ, ਕਹਿਣ ਲੱਗੇ ਕਿ ਪੰਜ ਨਮਾਜ਼ਾਂ ਵਕਤ ਪੰਜ, ਪੰਜਾਂ ਪੰਜੇ ਨੌ, ਪੰਜ ਨਮਾਜ਼ਾਂ ਨੇ, ਪੰਜ ਵੇਲੇ ਨੇ ਅਤੇ ਪੰਜ ਇਹਨਾਂ ਦੇ ਵੱਖਰੇ ਵੱਖਰੇ ਨਾਂ ਨੇ, ਪਰ ਜਿਹੜੇ ਗੁਰੂ ਨੇ ਨਾਂ ਦਿੱਤੇ ਉਹ ਇਸਲਾਮ 'ਚ ਨਹੀਂ। ਪਹਿਲਾਂ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮੰਨ। ਤੂੰ ਨੀਅਤ ਰਾਸ ਕਰ ਲੈ, ਤੈਨੂੰ ਸਾਈਂ ਮਿਲੇਗਾ। ਉੱਥੇ ਦੇਖੋ ਪਹਿਲਾਂ ਕਿਹਾ, ਜੇ ਤੂੰ ਪਹਿਲੀ ਨਮਾਜ਼ ਪੜ੍ਹਨਾ ਸੁਬਾਹ ਦੀ ਹੈ, ਸ਼ਾਮ ਤੱਕ, ਰਾਤ ਦੀ ਨਮਾਜ਼ ਤੱਕ, ਕਹਿਣ ਲੱਗੇ ਤੇਰੀ ਜ਼ਿੰਦਗੀ ਵਿੱਚ ਪਹਿਲੀ ਨਮਾਜ਼ ਇਹ ਹੋ ਜਾਏ ਕਿ ਤੂੰ ਸੱਚ ਬੋਲਣਾ ਸ਼ੁਰੂ ਕਰ ਦੇ, ਇਹ ਤੇਰੀ ਪਹਿਲੀ ਨਮਾਜ਼ ਹੈ। ਦੂਜੀ ਨਮਾਜ਼ ਤੇਰੀ ਹੋਵੇ ਤੂੰ ਪਰਾਇਆ ਹੱਕ ਨਾ ਖੋ ਕੇ ਖਾਂ, ਆਪਣੀ ਕਿਰਤ ਕਰਕੇ ਕਮਾ ਕੇ ਖਾਂ, ਇਹ ਤੇਰੀ ਦੂਜੀ ਨਮਾਜ਼ ਹੋ ਜਾਏਗੀ। ਤੀਜੀ ਨਮਾਜ਼ ਹੋ ਜਾਏ ਤੂੰ ਦੋਵੇਂ ਬਾਹਾਂ ਫੈਲਾ ਕੇ ਖੈਰ ਮੰਗ ਲੈ, ਤੂੰ ਖੁਦਾ ਕੋਲੋਂ ਮਾਨਵਤਾ ਦਾ ਭਲਾ ਮੰਗ, ਇਹ ਤੇਰੀ ਤੀਜੀ ਨਮਾਜ਼ ਹੋ ਜਾਏਗੀ। ਚੌਥੀ ਤੂੰ ਨੀਅਤ ਰਾਸ ਕਰ ਲੈ, ਤੇਰੀ ਚੌਥੀ ਨਮਾਜ਼ ਹੋ ਜਾਏਗੀ। ਤੇ ਪੰਜਵੀਂ ਰੱਬ ਦੀਆਂ ਸਿਫਤਾਂ ਕਰੀ ਪੰਜੇ ਪੂਰੀਆਂ ਹੋ ਜਾਣਗੀਆਂ। ਪਹਿਲਾਂ ਸੱਚ, ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸਮੰਦ, ਪੰਜਵੀਂ ਸਿਫਤ ਸੁਣਾਏ। ਪੰਜ ਉੱਥੇ ਵੀ ਗੁਰਦੇਵ ਨੇ ਨੀਅਤ ਦੀ ਗੱਲ ਕੀਤੀ। ਮੈਂ ਇੱਕ ਬੇਨਤੀ ਕਰਾਂ ਗੁਰਸਿੱਖੋ, ਇਹ ਇਕੱਲਾ ਹਿੰਦੂ ਮੁਸਲਮਾਨ ਲਈ ਨਹੀਂ, ਇਹ ਸਿੱਖ ਲਈ ਵੀ। ਜੇ ਸਾਡੀ ਨੀਅਤ ਰਾਸ ਨਹੀਂ, ਅਸੀਂ ਮਤ ਮਜ਼ਾਕ ਕਰਕੇ ਕਹੀਏ ਹਿੰਦੂ ਨੂੰ ਕਿਹਾ, ਮੁਸਲਮਾਨ ਨੂੰ ਕਿਹਾ, ਅੱਜ ਕਿੱਥੇ ਸਾਡੀ ਨੀਅਤ ਠੀਕ ਹੈ। ਇੱਕ ਉਰਦੂ ਦੇ ਵਿਦਵਾਨ ਨੇ ਕਿਹਾ ਸੀ ਅਤੇ ਸ਼੍ਰੋਮਣੀ ਕਮੇਟੀ ਨੇ ਛਾਪਿਆ ਸੀ ਇੱਕ ਖਤ ਭਾਈ ਤਾਰੂ ਸਿੰਘ ਦੇ ਵਾਰਸਾਂ ਦੇ ਨਾਂ, ਉਹਦੇ 'ਚ ਇੱਕ ਸ਼ੇਰ ਲਿਖਿਆ ਹੈ। ਉਹ ਕਹਿੰਦਾ, ਸਾਡੀ ਨੀਅਤ 'ਤੇ ਆਏ ਚੰਦਾ ਦੇਤੇ ਹੈ ਮਸਜਿਦ ਮੇਂ, ਅਗਰਾਈ ਦੇਨੇ ਹਾਂ ਗੁਰਦੁਆਰੇ, ਮੈਂਬਰ ਬਣਨੇ ਹਾਂ ਗੁਰਦੁਆਰੇ, ਬਖਸ਼ ਦਿਆ ਜੇ, ਚੰਦਾ ਦੇਤੇ ਹੈ ਮਸਜਿਦ ਮੇਂ, ਸ਼ਰਾਬ ਪੀਤੇ ਹੈ ਮੈਂ ਖਾਨੇ ਮੇਂ, ਖੁਦਾ ਵੀ ਰਾਜ਼ੀ ਰਹੇ, ਸ਼ੈਤਾਨ ਵੀ ਨਾਰਾਜ਼ ਨਾ ਹੋ। ਜਦੋਂ ਗੁਰਦੁਆਰੇ ਦੀ ਗੱਲ ਚੱਲੇ ਉਦੋਂ ਵੀ ਅਸੀਂ ਆਗੂ ਹਾਂ, ਅਤੇ ਜਦੋਂ ਕਲੱਬ ਪੱਬ ਦੀ ਗੱਲ ਚੱਲੇ ਉਦੋਂ ਵੀ ਕਲੱਬ ਦੇ ਪ੍ਰਧਾਨ ਆਪਾਂ, ਇਹਦੇ ਨਾਲ ਗੁਰੂ ਰੀਚ ਆਊਗਾ। ਦੇਖੋ ਸੱਚ ਸੱਚ ਕਹਿ, ਗੁਰੂ ਇਸ ਤਰ੍ਹਾਂ ਨਹੀਂ ਖੁਸ਼ ਹੋਣਾ। ਮੇਰਾ ਗੁਰੂ ਕਹਿੰਦਾ, ਉਹ ਕਮਲੀਏ ਜੀਵ ਇਸਤਰੀਏ, ਝੂਰ ਕੇ ਕਹੀ ਜਾਂਦੀ ਹੈ ਪਤੀ ਪਰਦੇਸ਼, ਮਿਲਦਿਆਂ ਢਿੱਲ ਨਾ ਹੋਵੀ। ਅੱਜ ਮਿਲ ਸਕਦਾ ਜੇ ਨੀਅਤ ਰਾਸ ਕਰੇ, ਤੂੰ ਆਪਣੇ ਅੰਦਰ ਦੀ ਸਫਾਈ ਕਰ, ਅੱਜ ਤੈਨੂੰ ਸਾਈਂ ਦੇ ਦੀਦਾਰ ਹੋਣਗੇ। ਹਜ਼ੂਰ ਕਿਰਪਾ ਕਰਦੇ ਨੇ ਦੁਬਾਰਾ ਸ਼ਲੋਕ ਦੇ ਅਰਥ ਅਸੀਂ ਫਿਰ ਕਰ ਲਈਏ, ਕਿਉਂਕਿ ਅਰਥ ਹੀ ਕਰਨੇ ਕਥਾ ਦਾ ਮਕਸਦ ਹੈ। ਹਜ਼ੂਰ ਸੱਚੇ ਪਾਤਸ਼ਾਹ ਪਹਿਲੇ ਸ਼ਲੋਕ 'ਚ ਇਹ ਕਹਿ ਰਹੇ ਨੇ, ਘਰ ਹੀ ਮੁੰਦ, ਅਤੇ ਮੈਂ ਇਹਦੇ ਅਰਥ ਕੀਤੇ ਨੇ ਅਨਵੇ ਸ਼ਬਦ ਢੰਗ ਨਾਲ, ਘਰ ਹੀ ਪਿਰ ਮੁੰਦ ਪ੍ਰਦੇਸ਼। ਇਹ ਨਾ ਸਮਝੋ ਕਿ ਮੈਂ ਸ਼ਾਇਦ ਤੁੱਕ ਖੰਡਨ ਕਰ ਰਿਹਾ, ਨਹੀਂ ਅਰਥ ਕਰਨ ਲਈ ਅਰਥ ਕਰਾਂਗੇ। ਘਰ ਹੀ ਪਿਰ, ਪਰਮਾਤਮਾ ਪਤੀ ਘਰ ਵਿੱਚ ਕਹਿ, ਮੁੰਦ ਪ੍ਰਦੇਸ਼, ਪਰ ਜੀਵ ਇਸਤਰੀ ਉਹਨੂੰ ਪ੍ਰਦੇਸ਼ ਵੀ ਸਮਝਦੀ ਹੈ। ਮਹਾਰਾਜ ਕਹਿੰਦੇ ਨੇ, ਨਿੱਤ ਝੂਰੇ ਸੰਭਾਲੇ, ਰੋਜ਼ ਝੁਰਦੀ ਏ ਅਤੇ ਉਹਨੂੰ ਯਾਦ ਕਰਦੀ, ਮਿਲਦਿਆਂ ਕਿਉਂ ਝੂਰਨੀ ਪਈ ਹੈ, ਕਿਉਂ ਕਮਲੀਏ ਜਿੰਦੇ ਤੂੰ ਵਿਲਕਣੀ ਪਈ ਹੈ, ਦੇਰੀ ਨਹੀਂ ਖੋਣੀ। ਹੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬੰਧੋ ਸੁੰਦਰ ਪਾਵੋ, ਤੂੰ ਆਪਣੀ ਨੀਅਤ ਰਾਸ ਕਰਕੇ ਮਨ ਬੰਨ, ਅੱਜ ਹੀ ਮਿਲ ਸਕਦਾ। ਬਾਬਾ ਸਾਹਿਬ ਨੇ ਕਿਹਾ, ਆਜ ਮਿਲਾਵਾ ਸ਼ੇਖ ਫਰੀਦ, ਟਾਕਿਮ ਕੁੰਜੜੀਆਂ ਮਨੋ ਮਚੰਦੜੀਆਂ, ਜਿਨ੍ਹਾਂ ਇੰਦਰੀਆਂ ਨੇ ਅੱਗ ਲਾਈ ਇਹਨਾਂ ਦੀ ਨੀਅਤ ਰਾਸ ਕਰ, ਅੱਜ ਮਿਲ ਜਾਏਗਾ। ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ। ਹੁਣ ਧੰਨ ਗੁਰੂ ਨਾਨਕ ਸਾਹਿਬ ਨਾ ਅਗਲੇ ਸਲੋਕ ਵਿੱਚ ਵੀ ਸਾਨੂੰ ਇੱਕ ਕਿਰਪਾ ਭਰਿਆ। ਦੇਖੋ ਇਹਨੂੰ ਇਹਦੇ 'ਚ ਨਹੀਂ ਲਿਜਾਣਾ ਵੀ ਅੱਜ ਹੁਕਮਨਾਮਾ ਆ ਗਿਆ। ਮੈਂ ਉਦਣ ਵੀ ਕਿਹਾ ਕਿ ਸਿੰਘ ਸਾਹਿਬ ਜਦੋਂ ਹੁਕਮ ਲੈਂਦੇ ਨੇ ਨਾ, ਮੈਂ ਦੌਰਾਨ ਲੱਗਾ ਅੱਜ ਕਥਾ 'ਚ ਦੂਜੀ ਵਾਰੀ, ਇਹ ਜੀ ਕਰੜਾ ਹੁਕਮ ਆ ਗਿਆ, ਅੱਜ ਤਾਂ ਝਿੜਕ ਪੈ ਗਈ ਜੀ। ਅਤੇ ਮੈਂ ਕਹਿੰਦਾ, ਜਿੱਦਣ ਝਿੜਕ ਪੈਦਾ ਉਦਣ ਜ਼ਿੰਦਗੀ ਦਾ ਕੋਈ ਨਾ ਕੋਈ ਕੰਮ ਰਾਸ ਹੁੰਦਾ ਹੈ। ਝਿੜਕਾਂ ਆਪਣਿਆਂ ਨੂੰ ਪੈਂਦੀਆਂ ਨੇ, ਬੇਗਾਨਿਆਂ ਨੂੰ ਕਿਹੜਾ ਝਿੜਕਦਾ ਹੁੰਦਾ ਜੀ। ਹਜ਼ੂਰ ਨੇ ਅਗਲੇ ਪਵਿੱਤਰ ਸ਼ਲੋਕ ਵਿੱਚ ਇਹ ਕਿਰਪਾਲਤਾ ਕੀਤੀ ਹੈ।
ਮਹੱਲਾ ਪਹਿਲਾ, ਨਾਨਕ ਗਾਲੇ ਕੂੜੀਆਂ, ਬਾਜ ਪ੍ਰੀਤ ਕਰੇ।
ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਨੇ, ਨਾਨਕ ਗਾਲੀ ਕੂੜੀਆਂ, ਉਹ ਗੱਲਾਂ ਬਿਲਕੁਲ ਝੂਠੀਆਂ, ਨਕੰਮੀਆਂ, ਵਿਅਰਥ, ਫਜ਼ੂਲ, ਬਕਵਾਦ, ਉਹ ਗੱਲਾਂ ਕਿਹੜੀਆਂ? ਮਹਾਰਾਜ ਕਹਿੰਦੇ, ਬਾਜ ਪ੍ਰੀਤ ਕਰੇ, ਜਿਹੜਾ ਪਰਮਾਤਮਾ ਨੂੰ ਦਿਲੋਂ ਪਿਆਰ ਕਰਨ ਦੀ ਥਾਂ ਸਿਰਫ ਐਵੇਂ ਗੱਲਾਂ ਛੱਡੀ ਜਾਂਦਾ, ਉਹ ਗੱਲਾਂ ਵੀ ਝੂਠੀਆਂ ਹਨ। ਇਹ ਤਾਂ ਪਿਆਰੇ ਸਾਡੇ ਲਈ ਹੈ ਨਾ ਨਾਨਕ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਗਾਲੀ ਕੂੜੀਆਂ, ਬਾਜ ਪ੍ਰੀਤ ਕਰੇ। ਇਸੇ ਦਿਨ ਉਸ ਦਿਨ ਵੀ ਇੱਕ ਅਰਜ਼ ਕੀਤੀ ਸੀ, ਹਜ਼ੂਰ ਨੇ ਕਿਹਾ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਨਾਨਕ ਗਾਲੀ ਕੂੜੀਆਂ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਜਨ ਖਾਰ ਪ੍ਰਭੂ ਪ੍ਰਵੀਨ, ਬਾਹਰ ਭੇਖਣਾ ਕਾਹੂ ਪੀਣ, ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੇ ਨਾ ਪਾਇਆ। ਜਾਂ ਸਾਹਿਬ ਕਹਿੰਦੇ, ਨੰਨੇ ਨਾ ਭੋਗ ਨਿਤ ਭੋਗੈ। ਹਜ਼ੂਰ ਗੁਰੂ ਗ੍ਰੰਥ ਸਾਹਿਬ ਨੰਨੇ ਅੱਖਰ ਰਹੀ ਕਹਿੰਦੇ ਨੇ, ਉਹ ਜੀਵ ਇਸਤਰੀ, ਇਹ ਜੀਵ ਆਤਮਾ, ਤੂੰ ਪਰਮਾਤਮਾ ਪਤੀ ਦੇ ਦਿੱਤੇ ਹੋਏ ਭੋਗ ਰੋਜ਼ ਭੋਗਣੀ ਹੈ, ਰੋਜ਼ ਮਾਨਣੀ ਹੈ। ਨੰਨੇ ਨਾ ਭੋਗ ਨਿਤ ਭੋਗੈ, ਨਾ ਡੀਠਾ ਨਾ ਸੰਭਲਿਆ, ਨਾ ਉਹਨੂੰ ਦੇਖਿਆ ਅਤੇ ਨਾ ਚੇਤੇ ਕੀਤਾ, ਗੱਲੀ ਖਾਂ ਸੁਹਾਗਣ ਭੈਣੇ, ਕੰਤ ਨਾ ਕਬ ਹੂੰ ਮੈਂ ਮਿਲਿਆ। ਮੈਂ ਗੱਲਾਂ ਨਾਲ ਹੀ ਸੁਹਾਗਣਾ ਪਰ ਸਾਈਂ ਤਾਂ ਨਹੀਂ ਮਿਲਿਆ। ਇਹਨੂੰ ਸਾਹਿਬ ਨੇ ਬਾਣੀ ਵਿੱਚ ਵੀ ਕਿਹਾ, ਗੱਲੀ ਅਸੀਂ ਚੰਗੀਆਂ, ਇਹ ਨਿਮਰਤਾ ਦਾ ਸੂਚਕ ਹੈ। ਇਹ ਪਿਆਰ ਵਿੱਚੋਂ ਨਿਕਲੇ ਸ਼ਬਦ ਨੇ, ਉਹ ਇਹ ਨਹੀਂ ਅਰਥ ਹੋਣਗੇ ਗਾਲੀ, ਉਹ ਸੱਚੀ ਮੁੱਚੀ ਅੰਦਰੋਂ ਅਹਿਸਾਸ ਹੋ ਜਾਏ ਗੱਲੀ ਅਸੀਂ ਚੰਗੀਆਂ ਆ ਚਾਰੀ ਬੁਰੀਆਂ ਮਨੁੱਖ ਸੁੱਧਾਂ ਕਾਲੀਆਂ ਬਾਹਰ ਚਿੱਟਵੀਆਂ। ਜੇ ਪਰਮਾਤਮਾ ਨੂੰ ਪਿਆਰ ਨਹੀਂ ਆਪਾਂ ਗੱਲਾਂ ਕਰੀ ਜਾਂਦੇ। ਸਤਿਗੁਰੂ ਨੇ ਤਾਂ ਇੱਥੋਂ ਤੱਕ ਸ਼ਬਦ ਵਰਤਿਆ ਰੱਬ ਦੇ ਪ੍ਰੇਮ ਤੋਂ ਬਿਨਾਂ ਰੱਬ ਦੀ ਗੱਲ ਵੀ ਜਿਹੜਾ ਕਰਦਾ ਇੰਝ ਲੱਗਦਾ ਜਿਵੇਂ ਮੁਰਦਾ ਬੋਲ ਰਿਹਾ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਈਆਂ ਨਾਨਕਾ ਜੇ ਪ੍ਰੀਤ ਨਹੀਂ। ਭਗਵੰਤ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ ਉਹਦੇ ਪਿਆਰ ਤੋਂ ਬਿਨਾਂ ਉਹਦੀ ਮੁਹੱਬਤ ਤੋਂ ਬਿਨਾਂ ਉਹਦੇ ਸਨੇਹ ਤੋਂ ਬਿਨਾਂ ਇਹ ਗੱਲਾਂ ਕੇਵਲ ਕੂੜੀਆਂ ਹੀ ਭਸਦੀਆਂ ਹਨ।
ਟਿਚਰ ਜਾਣੈ ਭਲਾ ਕਰ ਜਿਚਰ ਲੇਵੈ ਦੇ।
ਦੇਖੋ ਇਸ ਤੁਕ ਦੇ ਅਰਥ ਫਿਰ ਸਮਝਣ ਵਾਲੇ ਤਿੱਤਰ ਜਾਂ ਟਿਚਰ ਜਾਣੈ ਹਜ਼ੂਰ ਨੇ ਕਿਹਾ ਭਲਾ ਕਰ। ਓਨੀ ਦੇਰ ਤੱਕ ਇਹ ਬੰਦਾ ਸਮਝਦਾ ਹੈ ਕਿ ਪਰਮਾਤਮਾ ਬੜਾ ਚੰਗਾ ਹੈ। ਕਿੰਨੀ ਦੇਰ ਤੱਕ? ਮਹਾਰਾਜ ਕਹਿੰਦੇ ਜਿਚਰ ਲੇਵੈ ਦੇ, ਇਹ ਹੈ ਸੁਭਾਅ ਬੰਦੇ ਦਾ। ਕਹਿੰਦੇ ਓਨੀ ਦੇਰ ਤੱਕ ਕਹਿੰਦਾ ਮੇਰਾ ਗੁਰੂ ਰਾਮਦਾਸ ਬੜਾ ਚੰਗਾ, ਮੇਰਾ ਗੁਰੂ ਨਾਨਕ ਸਾਹਿਬ ਬੜਾ ਕਿਰਪਾਲੂ, ਦੁਕਾਨ ਚੱਲ ਗਈ, ਮੇਰਾ ਕੰਮ ਚੱਲ ਗਿਆ, ਜਿੱਦਣ ਪੈ ਜਾ ਘਾਟਾ ਕਹਿੰਦਾ ਕੀ ਕਰਨਾ ਮੱਥਾ ਟੇਕ ਕੇ, ਸਾਨੂੰ ਕੀ ਬਾਬੇ ਨੇ ਦਿੱਤਾ। ਗੁਰੂ ਕਹਿੰਦਾ ਆਹ ਤੇਰੀ ਬਿਰਤੀ ਹੈ, ਤੂੰ ਪਿਆਰ ਥੋੜ੍ਹਾ ਕਰਨਾ। ਫਿਰ ਸਮਝਿਓ ਬੇਨਤੀ ਨੂੰ, ਦੁਬਾਰਾ ਭਾਈ ਸਭ ਤੋਂ ਪੜਿਓ।
ਟਿਚਰ ਜਾਣੈ ਭਲਾ ਕਰ ਜਿਚਰ ਲੇਵੈ ਦੇ।
ਟਿਚਰ ਦਾ ਅਰਥ ਤਦੋਂ ਤੱਕ, ਉਦੋਂ ਤੱਕ ਇਹ ਭਲਾ ਕਰਕੇ ਜਾਂਦਾ ਮੇਰਾ ਗੁਰੂ ਬੜਾ ਚੰਗਾ। ਮਹਾਰਾਜ ਕਹਿੰਦੇ ਨੇ ਕਿ ਜਿਚਰ ਲੇਵੈ, ਜਿੰਨੀ ਦੇਰ ਤੱਕ ਪਰਮਾਤਮਾ ਤੋਂ ਲੈਂਦਾ ਹੈ, ਅਤੇ ਅਗਲੀ ਤੁਕ ਦੇ ਦਾ ਅਰਥ ਹੈ ਜਿੰਨੀ ਦੇਰ ਤੱਕ ਪਰਮਾਤਮਾ ਇਹਨੂੰ ਦਿੰਦਾ ਹੈ। ਲੇਵੈ ਦੇ ਅਰਥ ਇਹ ਕਰਾਂਗੇ ਕਿ ਓਨੀ ਦੇਰ ਤੱਕ ਰੱਬ ਚੰਗਾ, ਜਿੰਨੀ ਦੇਰ ਤੱਕ ਦਿੱਤਾ, ਜਿੰਨੀ ਦੇਰ ਤੱਕ ਲਈ ਗਏ, ਅਤੇ ਜਿੱਦਣ ਉਹਨੇ ਹੱਥ ਪਿੱਛੇ ਮੋੜ ਲਿਆ ਉਦਣ ਪਿਆਰਿਓ ਕੀ ਬਣਦਾ। ਇਹਨੂੰ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਦਸ ਵਸਤੂ ਲੈ ਪਾਛੈ ਪਾਵੈ। ਓਨੀ ਦੇਰ ਤੱਕ ਭਲਾ ਜਿੰਨੀ ਦੇਰ ਤੱਕ ਦਿੰਦਾ, ਦਸ ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ, ਏਕ ਪੀ ਨਾ ਦੇ ਦਸ ਪੀ ਹਿਰ ਲੈ ਤਉ ਮੂੜਾ ਕਹੋ ਕਾਂ ਕਰੇ। ਜਿੱਥੇ ਇਸ਼ਕ ਹੋਵੇ ਨਾ ਉੱਥੇ ਪਿਆਰਿਓ ਵਪਾਰ ਨਹੀਂ ਜੇ ਹੁੰਦਾ, ਜਿੱਥੇ ਵਪਾਰ ਹੋਵੇ ਉੱਥੇ ਮੁਹੱਬਤ ਨਹੀਂ ਹੁੰਦੀ। ਕਦੀ ਤੁਸੀਂ ਦੇਖੋ ਵਪਾਰੀ ਪੁੱਤ ਆਪਸ 'ਚ ਬਹਿੰਦੇ ਨੇ, ਪਰ ਇਹ ਗੱਲ ਕਹਿੰਦੇ ਨੇ ਪਿਆਰ ਆਪਣੀ ਥਾਂ ਵਪਾਰ ਆਪਣੀ ਥਾਂ। ਉਹ ਕਹਿੰਦੇ ਨੇ ਜਿੱਥੇ ਵਪਾਰ ਆ ਗਿਆ ਉੱਥੇ ਪਿਆਰ ਦਾ ਵਾਸਤਾ ਨਾ ਪਾਈ, ਪਰ ਮੇਰਾ ਗੁਰੂ ਕਹਿੰਦਾ ਧਰਮ 'ਚ ਇਹ ਨਹੀਂ, ਧਰਮ 'ਚ ਕੇਵਲ ਪਿਆਰ ਹੀ ਪਿਆਰ, ਇੱਥੇ ਵਪਾਰ ਕੋਈ ਨਹੀਂ। ਕਿਉਂਕਿ ਵਪਾਰ ਲੈਣ ਦੇਣ 'ਤੇ ਖਲੋਤਾ ਹੈ, ਪਿਆਰ ਸਿਰਫ ਦੇਣ ਦੇਣ 'ਤੇ ਖਲੋਤਾ। ਪਿਆਰ ਵੰਡਦਾ ਹੈ, ਪਿਆਰ ਮੰਗਦਾ ਕੀ ਹੈ? ਓਨੀ ਦੇਰ ਤੱਕ ਗੁਰੂ ਪਰਮਾਤਮਾ ਚੰਗਾ, ਜਿੰਨੀ ਦੇਰ ਤੱਕ ਦਿੱਤਾ ਅਗਲਾ ਕੰਮ ਲੋਕ ਹੋਰ ਕਰਦੇ ਨੇ। ਜਿੱਦਣ ਤਾਂ ਕੁਝ ਮਿਲ ਜਾਏ ਸਾਡੀ ਕਮਾਈ, ਅਤੇ ਜਿੱਦਣ ਵਿਕੜ ਜਾਏ ਉੱਦਣ ਰੱਬ ਨੂੰ ਭਾਉਂਦਾ ਹੀ ਇਸ ਤਰ੍ਹਾਂ ਸੀ। ਮੇਰਾ ਮਤਲਬ ਰੱਬ ਕੰਮ ਵਿਗਾੜਨ, ਗੱਡੀਆਂ ਵਿਗਾੜਨ ਵਾਲਾ ਰੱਬ, ਅਤੇ ਜਿੱਦਣ ਗੱਡੀ ਨਵੀਂ ਲਿਆਉਣੀ ਉੱਦਣ ਮੇਰੇ ਬਾਪੂ ਦੀ ਕਮਾਈ, ਉੱਦਣ ਰੱਬ ਦੀ ਕਿਰਪਾ ਨਹੀਂ? ਮੇਰੇ ਸਤਿਗੁਰੂ ਨੇ ਕਿਹਾ ਸਿੱਖ ਦੀ ਬਿਰਤੀ ਏਵੇ ਦੇਵੇ ਚਹਿ ਲੇਵੇ। ਉਹ ਇੱਕੋ ਗੱਲ ਕਹਿੰਦਾ ਕੇਤਿਆਂ ਦੂਖ ਭੂਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਂ, ਜੋ ਰਾਜ ਦੇ ਤਾਂ ਕਮਨ ਵਿਡਾਈ, ਜੋ ਭੀਖ ਮੰਗਾਵੇ ਤਾਂ ਕਿਆ ਕੱਟ ਜਾਈ। ਪਰ ਬੰਦਾ ਓਨੀ ਦੇਰ ਤੱਕ ਭਲਾ ਕਹਿੰਦਾ ਜਿੰਨੀ ਦੇਰ ਤੱਕ ਸਤਿਗੁਰੂ ਕਹਿੰਦੇ ਨੇ ਜੀਵੀ ਇਸਤਰੀਏ ਤੇਰਾ ਕਾਹਦਾ ਪਤੀ ਨਾਲ ਪਿਆਰ। ਦੇਖੋ ਇਹ ਸਮਝੋ ਮੇਰੀ ਇਸ ਬੇਨਤੀ, ਕਿਉਂਕਿ ਅੱਜ ਸਾਡੇ ਗ੍ਰਿਸ਼ਤ ਦਾ ਢਾਂਚਾ ਵੀ ਇਸ ਗੱਲ 'ਤੇ ਆ ਕੇ ਖਲੋ ਗਏ। ਜੇ ਪਤੀ ਦਾ ਕੰਮ ਚੱਲਦਾ ਹੈ ਤਾਂ ਜੈ ਜੈਕਾਰ, ਬੜੇ ਘਰ ਟੁੱਟਦੇ ਦੇਖੇ, ਮਹਿਸੂਸ ਨਾ ਕਰਿਓ। ਜਿੱਦਣ ਉਸ ਗਰੀਬ ਨੂੰ ਬਿਮਾਰੀ ਜਾਂ ਕਿਤੇ ਕੰਮ ਪੁੱਠਾ ਪੈ ਗਿਆ, ਉਦਣ ਬੀਬੀਆਂ ਘਰ ਜਾਣਾ ਬੰਦ ਕਰ ਦਿੰਦੀਆਂ ਨੇ, ਮੈਂ ਇਹਦੇ ਘਰੋਂ ਖਾਂਗੀ ਕਿੱਥੋਂ, ਕਰਮ ਨਹੀਂ ਉਹ ਵਿਚਾਰਾ ਆਪਣੇ ਬਣਾ ਸਕਦਾ। ਮੇਰੇ ਗੁਰੂ ਅਰਜਨ ਦੇਵ ਨੂੰ ਪੁੱਛੋ ਸੁੱਕੀ ਰੋਟੀ ਸ਼ਕੀ। ਭਾਈ ਗੁਰਦਾਸ ਸਾਹਿਬ ਪੁੱਛਦੇ ਨੇ ਦਾਤਾ ਜੀ ਜਿੱਥੇ ਰਸ ਅੰਮ੍ਰਿਤ ਖੀਰ ਕਿਹਾਲੀ, ਜਿੱਥੇ ਨੇਤਰ ਸੋਈ ਤੇਰੀ ਹੈ ਘਿਓ ਮੈਦਾ ਖਾਣ, ਅਤੇ ਅੱਜ ਸੁੱਕੀ ਰੋਟੀ? ਕਹਿਣ ਲੱਗੇ ਸੁੱਕੀ 'ਚ ਵੀ ਬੜਾ ਸਵਾਦ ਹੈ ਜੇ ਪਤੀ ਦੇ ਚਰਨਾਂ ਵਿੱਚ ਥਾਂ ਮਿਲ ਜਾਏ। ਇਹ ਹੈ ਸੁਚੱਜਾ ਗ੍ਰਥ ਕ੍ਰਿਸ਼ਤ, ਇਹਦੇ ਆਤਮਕ ਅਰਥ ਵੀ ਦੁਨਿਆਵੀ ਵੀ। ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰਿਆ ਸੰਗ ਸੁਖ ਵਿਹਾਰ। ਮੇਰੇ ਮਾਲਕ ਤੂੰ ਨਾਲ ਹੈ, ਮੈਂ ਬੇਨਤੀ ਕਰਾਂ ਕਿ ਜੇ ਪਰਮਾਤਮਾ ਦੇ ਭਲਾ, ਇਹ ਪਿਆਰ ਨਹੀਂ। ਅੱਜ ਸਵੇਰੇ ਅੰਮ੍ਰਿਤ ਵੇਲੇ ਹਜ਼ੂਰ ਦਾ ਸ਼ਲੋਕ ਸੀ, ਇਹ ਕਨੇਹੀ ਆਸ਼ਕੀ ਦੂਜਾ ਲੱਗੈ ਜਾਏ, ਨਾਨਕ ਆਸ਼ਕ ਕਾਂਡੀਆਂ ਸਾਧੀ ਰਹੇ ਸਮਾਏ। ਸਦਾ ਹੀ ਜੁੜਿਆ ਰਹੇ, ਚੰਗਾ ਚੰਗਾ ਕਰ ਮੰਨੇ ਜਦੋਂ ਚੰਗਾ ਹੋਵੇ ਤੇ ਕਹਿ ਮੇਰਾ ਗੁਰੂ ਬੜਾ ਚੰਗਾ, ਇਹ ਆਸ਼ਕੀ ਨਹੀਂ। ਮੰਦਾ ਮੰਦਾ ਹੋਏ ਤੇ ਜੇ ਕੰਮ ਵਿਗੜ ਜਾ, ਗੁਰੂ ਨੇ ਕੀਤਾ ਮੰਦਾ? ਮਹਾਰਾਜ ਕਹਿੰਦੇ ਨੇ ਆਸ਼ਕ ਇਹ ਨਾ ਆਖੀਆਂ, ਜੇ ਲੇਖੇ ਵਰਤੈ ਸੋਏ, ਜਿਹੜਾ ਲੇਖੇ 'ਚ ਪੈਂਦਾ ਉਹ ਕਾਹਦਾ ਪ੍ਰੇਮੀ? ਮੇਰੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛੋ ਉਹ ਸ਼ੁਕਰ ਕਿਵੇਂ ਕਰਦੇ। ਮੈਂ ਸਿਰਫ ਇੱਥੇ ਅਰਜ਼ ਕਰਾਂਗਾ, ਆਪਣਾ ਤਾਂ ਚਲੋ ਕਿਤੇ ਰੁਪਈਏ ਹੀ ਮਰਦਾ, 2,04,00,000 ਮਰ ਗਿਆ, ਉਹਦੇ ਤਾਂ 7 ਦਿਨਾਂ ਦੇ ਵਿੱਚ ਘਰ ਦੇ 5 ਜੀਅ ਚਲੇ ਗਏ। ਮੈਂ ਲਾਈਵ ਬੇਨਤੀ ਕਰਾਂਗਾ, ਕਿਉਂਕਿ ਹਰ ਸਾਲ ਸਿੰਘ ਸਾਹਿਬ ਨੂੰ ਪਤਾ ਹੈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋੜ ਮੇਲੇ ਦਾ ਪ੍ਰਬੰਧ ਕਰਦੀ, ਉੱਥੇ ਸਾਨੂੰ ਭਰਪੂਰ ਸਹਿਯੋਗ ਦਿੰਦੇ। ਯਤਨ ਕਰੀਦਾ ਕਿ ਕੁਝ ਦਿਨ ਪਹਿਲਾਂ ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ, ਸਰਹੰਦ, 6 ਦਸੰਬਰ ਦੀ ਰਾਤ ਨਹੀਂ ਭੁੱਲਣੀ ਆਪਾਂ, ਪੱਕੀ ਡੈਰੀ 'ਤੇ ਨੋਟ ਕਰ, ਵਾਹਿਗੁਰੂ 6 ਪੋਹ ਦੀ, ਮੈਂ ਦੇਸੀ ਮਹੀਨੇ ਦੀ ਅਰਜ਼ ਕਰਾਂ, 6 ਪੋਹ ਦੀ ਰਾਤ ਨਹੀਂ ਭੁੱਲਣੀ, 7 ਦਾ ਅੰਮ੍ਰਿਤ ਵੇਲਾ ਨਹੀਂ ਭੁੱਲਣਾ। ਉਹ ਦਿਨ ਕਲਗੀ ਵਾਲਾ ਆਨੰਦਪੁਰ ਸਾਹਿਬ ਨੂੰ ਛੱਡ ਕੇ ਤੁਰਿਆ ਹੈ, 4 ਪੁੱਤ ਨਾਲ ਨੇ। ਇਹ ਨਹੀਂ ਤੁਸੀਂ ਸਮਝੋ ਸ਼ਾਇਦ ਟੀਵੀ 'ਤੇ ਇਮੋਸ਼ਨ ਕਰ ਲਈ, ਮੈਂ ਕਹਿੰਦਾ ਆਪਣੇ ਗਹਿਰਾਈ ਤੋਂ ਗੁਰੂ ਨੂੰ ਦੇਖ। ਉਹਨੇ ਕਦੀ ਨਹੀਂ ਕਿਹਾ ਮੇਰੇ ਰੱਬ ਨੇ ਮਾੜਾ ਕੀਤਾ, ਉਹਨੇ ਕਿਹਾ ਭਲਾ ਹੀ ਕੀਤਾ। 6 ਪੋਹ ਨੂੰ ਰਾਤ ਨੂੰ, ਅੱਧੀ ਰਾਤ, 7 ਪੋਹ ਸਵੇਰ ਹੁੰਦੀ ਹੈ, ਇਹ ਰਾਤ ਨਹੀਂ ਭੁੱਲਣੀ ਆਨੰਦਪੁਰ ਛੱਡਿਆ। 8 ਪੋਹ ਦੀ ਦੁਪਹਿਰ ਕਦੀ ਨਾ ਭੁੱਲਿਓ, ਦੁਪਹਿਰ ਢਲੀ ਦੋਨੋਂ ਪੁੱਤ ਸ਼ਹਾਦਤ ਦਾ ਜਾਮ ਪੀਂਦੇ ਪਏ। 13 ਪੋਹ ਦੀ ਦੁਪਹਿਰ ਨਹੀਂ ਭੁੱਲਣੀ, ਦੁਪਹਿਰ ਢਲਦੀ ਪਈ ਹੈ, ਬਾਬਾ ਜ਼ੋਰਾਵਰ ਸਿੰਘ ਇੱਕ ਵਾਰ ਨਾਲ ਕੋਹ ਕੇ ਸ਼ਹੀਦ ਕਰ ਦਿੱਤੇ। ਬਾਬਾ ਫਤਿਹ ਸਿੰਘ ਬੰਸਾਵਲੀ ਨਾਮਾ ਕਹਿੰਦਾ 12.5 ਮਿੰਟ ਪੈਰ ਮਾਰਦੇ ਰਹੇ ਖੂਨ ਨਾਲ ਲੱਥ-ਪੱਥ ਸਰੀਰ, 12.5 ਮਿੰਟ ਬਾਅਦ ਪ੍ਰਾਣ ਨਿਕਲੇ। ਬੰਸਾਵਲੀ ਨਾਮੇ 'ਚ ਲਿਖਿਆ ਹੈ ਕਿ ਜ਼ੋਰਾਵਰ ਸਿੰਘ ਜੀ ਕੇ ਪ੍ਰਾਣ ਖੰਡੇ ਕੇ ਸਾਥ ਬੇਗ ਛੁੱਟ ਗਏ, ਬੇਗ ਦਾ ਮਤਲਬ ਜਲਦੀ। ਫਤਿਹ ਸਿੰਘ ਜੀ ਆਧ ਘੜੀ ਚਰਨ ਮਾਰਤੇ ਪਏ। ਅੱਧੀ ਘੜੀ ਜੇ ਆਪਾਂ ਦੇਖਾਂਗੇ 12 ਮਿੰਟ ਦੇ ਕਰੀਬ ਬਣੇਗੀ, 12.5 ਮਿੰਟ ਲਾ ਲਓ, ਇੰਨਾ ਸਮਾਂ ਪੈਰ ਖਿਲਦੇ ਰਹੇ। ਮੇਰੇ ਉਸ ਚੋਜੀ ਪ੍ਰੀਤਮ ਨੂੰ ਦੇਖੋ, ਰਜ਼ਾ ਵਿੱਚ ਰਹਿਣ ਵਾਲਾ, ਸਾਈਂ ਦੇ ਭਾਣੇ 'ਚ ਰਹਿਣ ਵਾਲਾ, ਰਾਤ ਨੂੰ ਪੁੱਤਾਂ ਕੋਲ ਆਇਆ ਅਤੇ ਪੁੱਤਰਾਂ ਨੂੰ ਦੇਖ ਕੇ ਕਹਿੰਦੇ ਨੇ ਬੇਟਾ ਥੇ 4 ਹੋ ਅਬ ਦੋਹੀ, ਸਹਿਰ ਯੇ ਵੀ ਨਾ ਹੋਗੇ, ਹਮ ਸਬਰ ਕਰੇਂਗੇ ਅਗਰ ਯੇ ਵੀ ਨਾ ਹੋਗੇ, ਤੇਰਾ ਸ਼ੁਕਰਾਨਾ ਕਰਾਂਗਾ। ਅੱਲਾ ਯਾਰ ਖਾਂ ਜੋਗੀ ਲਿਖਦਾ ਭਲਾ ਕਹਿਣ ਵਾਲਾ ਗੁਰੂ ਮੈਂ ਤਾਂ ਕਿਹਾ, ਜਿਹੜੀ ਜੋਤ ਕਹਿ ਰਹੀ ਹੈ ਕਿ ਭਲਾ ਹੀ ਕਹਿ ਮਾੜਾ ਨਹੀਂ, ਉਹ ਗੁਰੂ ਕਹਿੰਦਾ ਮੇਰੇ ਮਾਲਕ ਮੈਂ ਤੇਰਾ ਹੂੰ, ਮੇਰੇ ਬੱਚੇ ਵੀ ਤੇਰੇ ਖੈ ਮੌਲਾ, ਥੇ ਤੇਰੇ ਖੈ ਤੇਰੇ ਰਹੇਗੇ ਤੇਰੇ ਦਾਤਾ, ਜਿਸ ਹਾਲ ਮੈਂ ਰੱਖੇ ਵੋਈ ਖਾਲ ਖੈ ਅੱਛਾ, ਜੁਜ ਸ਼ੁਕਰ ਕੇ ਆਨੇ ਕਾ ਜ਼ੁਬਾਂ ਪਰ ਨਹੀਂ ਸ਼ਿਕਵਾ, ਮੈਂ ਸ਼ੁਕਰ ਕਰਾਂਗਾ ਸ਼ਿਕਵੇ ਨਹੀਂ ਦਿਆਂਗਾ। ਹਜ਼ੂਰ ਕਹਿੰਦੇ ਨੇ ਬੰਦੇ ਦੀ ਫਿਰਤੀ ਬਿਤਰੀ ਫਿਤਰਤ ਖੈ ਕਿ ਮਿਲ ਜਾਏ ਤੇ ਗੁਰੂ ਭਲਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਾਨ ਨਾ ਮਿਲੇ ਤੇ ਗੁਰੂ ਨੂੰ ਮਾੜਾ ਕਹਿਣ ਲੱਗ ਪਾ। ਕਹਿੰਦੇ ਨੇ ਤੂੰ ਇਹ ਪ੍ਰਭ ਨੂੰ ਪਾ ਲੈਂਗੀ, ਇਸ ਤਰ੍ਹਾਂ ਸਮਰਪਿਤ ਹੋ ਜਾ, ਨੀਅਤ 'ਚੋਂ ਕੱਢ ਦੇ ਅੱਗੇ ਧੰਨ। ਗੁਰੂ ਰਾਮਦਾਸ ਮਹਾਰਾਜ ਉਹਨਾਂ ਨੇ ਪੌੜੀ ਬਖਸ਼ਿਸ਼ ਕੀਤੀ ਹੈ,
ਪੌੜੀ ਜਿਨ ਉਪਾਏ ਜੀ ਤੇ ਨਹੀਂ ਰੱਖਿਆ।
ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਰਖਵਾਲੀ ਵੀ ਉਹੀ ਕਰਦਾ ਹੈ, ਸਿਰ ਸਿਰ ਰਿਜ ਸੰਭਾਏ ਠਾਕੁਰ ਹੈ ਉਹ ਜਲ ਥਲ ਵੀ ਸਭ ਦੀ ਪਾਲਣਾ ਕਰਦਾ ਹੈ, ਜਿਹਨੇ ਪੈਦਾਇਸ਼ ਕੀਤੀ ਉਹ ਰਖਵਾਲੀ ਕਰਦਾ ਹੈ।
ਅੰਮ੍ਰਿਤ ਸੱਚਾ ਨਾਉ ਭੋਜਨ ਚਾਖਿਆ,
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਅੰਮ੍ਰਿਤ ਸੱਚੇ ਭੋਜਨ ਨੂੰ ਆਪਣੀ ਜੇਬਾ ਨਾਲ ਚੱਖ ਲਿਆ ਹੈ,
ਤਿਬਤ ਰਹੇ ਆਗਾਏ ਮਿਟੇ ਪਪਾਖਿਆ,
ਤ੍ਰਿਪਤ ਰਹੇ ਆਗਾਏ, ਬਾਕੀ ਕਿਉਂਕਿ ਅਰਥ ਬੜੇ ਸੌਖੇ ਨੇ, ਆਮ ਪਾਠ ਕਰਿਆ ਸਮਝ ਪੈਂਦੇ, ਤ੍ਰਿਪਤ ਹੋ ਗਏ ਆਗਾਏ ਦਾ ਅਰਥ ਰੱਜ ਗਏ। ਅੱਗੇ ਸ਼ਬਦ ਆਇਆ ਪਪਾਖਿਆ, ਅਸਲ 'ਚ ਇਹ ਸ਼ਬਦ ਹੈ ਇੱਕ ਅਭਿਲਾਸ਼ਾ, ਸੰਸਕ੍ਰਿਤ ਵੀ ਸ਼ਬਦ ਹੈ ਵਿਪੂਕਸ਼ਾ, ਉਹਦੇ ਤੋਂ ਸ਼ਬਦ ਬਣਿਆ ਪਪਾਖਿਆ। ਵਿਪੂਕਸ਼ਾ ਦਾ ਅਰਥ ਹੈ ਖਾਉਣ ਦੀ ਇੱਛਾ, ਖਾਣ ਦੀ ਇੱਛਾ। ਜਿਹੜੇ ਪਰਮਾਤਮਾ ਦੇ ਨਾਮ ਵਿੱਚ ਰੱਜ ਗਏ ਮਿੱਟੀ ਉਹਨਾਂ ਦੀ ਪਪਾਖਿਆ, ਪਰ ਸੰਸਕ੍ਰਿਤ ਸ਼ਬਦ ਲਵਾਂਗੇ ਵਿਪੂਕਸ਼ਾ, ਉਹਨਾਂ ਦੇ ਖਾਣ ਦੀ ਇੱਛਾ ਹੀ ਸਦਾ ਲਈ ਮਿਟ ਗਈ, ਜਿਨ੍ਹਾਂ ਨੇ ਪਰਮਾਤਮਾ ਦੀ ਬੰਦਗੀ ਕੀਤੀ ਹੈ।
ਸਭ ਅੰਦਰ ਇੱਕ ਵਰਤੈ ਕਿਨੈ ਵਿਰਲੈ ਲਾਖਿਆ,
ਵਰਤਦਾ ਸਾਰਿਆਂ ਵਿੱਚ ਜੇ ਪਰ ਲਖਿਆ ਕਿਸੇ ਵਿਰਲੇ ਵਿਰਲੇ ਨੂੰ ਜਾਂਦਾ। याद रखियो धरती सारी ते पानी है पर चश्मे टावे टावे ठावा ते फुट दे रहिंदा सारिया विच खै पर चश्मे किसे कमाई वाले दे अंदरों बना के बाहर कढ़दा। हजूर कहिंदे किसे विरले नूं समझ पै गई कि जिहड़ा सब विच रमिया वह मेरे नाल भी खै।
जन नानक भए निहाल प्रभ की पाखिया।
सतगुरु कहिंदे ने उह सेवक निहाल हो गया किहड़े जिन्हां दे वल परमात्मा खलो गया जिन्हां ने परमात्मा नूं अपने पख विच देख लिया वह खुश प्रसन्न हो गए। साध संगत जी आओ असी धन गुरु नानक साहब दे बचन गुरु रामदास जी दे बचन ना मेरा ख्याल है नीयत साफ करके भला होना जो बाबा जी ने अज किया ते जे आपां मन लईए ते साडा भी भला हो जाएगा ते जे दो तरह की तीन तरह की जिंदगी जीवांगे किवें खुशी मिलेगी सिर्फ एक तरह की। हाँ हो सकता लोग तेरे सारे नाल सहमत ना होण ते लोकां नूं सहमत करके लैणा भी कि तू अपने मालक नूं रिझाणा साई नूं रिझाणा इन्हां कु बेनतियां स्वीकार करियो। सब दा तहे दिलों धन्नवाद। सन्मानयोग सिंह साहब जी बड़े प्यार नाल सुनते हुए असीस बख्श रहे हैं। मैं सब संगत का तह दिलों शुक्रगुजार हाँ। अखीरलियां तुकां आपां भाई साहब तो सरवण करिए जी।
सब अंदर एक वरतै किना विरले लाखिया जन नानक भए निहाल प्रभ की पाखिया।
वाहिगुरु जी का खालसा वाहिगुरु जी की।